ਅਤੇ ਸਾਰਾ ਪਿੰਡ ਪਹੀ ਚੁੱਕਰੀ ਲੈਂਦਾ। ਫਿਰ ਉੱਥੇ ਮੰਜਾ ਲੋਕਾਂ ਨੇ ਡਾ ਤਾ ਉੱਥੇ ਟੁੰਬੇ ਕੋਲ, ਪਰ ਪਾ ਕੇ ਟੋਕਰੇ ਸਾਰਾ ਉੱਚਾ ਬਣਾ ਤਾ, ਨਾਲੇ ਮਿਸਤਰੀ ਲਾ ਤੇ ਹੈ, ਖਾਲੀਆਂ ਬੀਜੀ ਪਾਣੀ ਵੀ ਜਿਹੜਾ ਹੈ ਪੰਪਾਂ ਦਾ ਉਹ ਡੁੱਬੀ ਜਾਵੇ। ਫਿਰ ਉਹਨਾਂ ਦੇ ਹੱਥ ਤੜਕੇ ਤੋਂ ਲੱਗ ਗਏ ਹੱਥਾਂ ਤੱਕ, 4 ਵਜੇ ਉਹ ਸੋਇਆ ਪੂਰਾ। ਉੱਥੋਂ 4 ਵਜੇ ਤੇ ਫਿਰ ਉਹਨਾਂ ਨੇ ਆਪਣੀ ਜਿਹੜੀ ਬੋਹੜੀ 'ਚ ਜੋੜਾ ਜਾਣਾ ਲਾਉਂਦੇ ਸਨ ਬਾਜਾ ਧਰਦੇ ਪੂਏ, ਉਹ ਛੋਟੀ ਜਿਹੀ ਸੈਵੇਂ ਜੀ 1.5-2 ਕੁ ਉਹਦੇ 'ਚ ਪੈ ਗਏ ਉਹ ਆਪ ਉੱਠ। ਮੈਨੂੰ ਕਹਿੰਦੇ ਜੇ ਤੂੰ ਬਈ ਆਪੋ ਆਪਣਾ ਆਪਣਾ ਕੰਮ ਕਰੋ, ਅਤੇ ਮੇਰਾ ਅੜਦਲੀ ਕਹਿੰਦਾ ਇੱਥੇ ਬੈਠਾ ਰਹੋ, ਜੇ ਮੈਂ ਲੋੜ ਹੋ ਕਿਸੇ ਚੀਜ਼ ਦੀ ਮੈਂ ਇਹਨੂੰ ਕਹਿ ਕੋਈ ਨਾ ਮੇਰੇ ਬੈਠੋ। ਫਿਰ ਅਸੀਂ ਆਪਣਾ ਆਪਣਾ ਬੈਠੇ, ਫਿਰ ਆਥਣ ਨੂੰ ਜਦ ਦੀਵਾਨ ਦਾ ਟਾਈਮ ਹੋਇਆ ਫਿਰ ਮੈਨੂੰ ਕਹਿੰਦੇ ਕਿ ਲੋਕ ਕਹਿਣਗੇ ਬਾਬਾ ਨਹੀਂ ਦੀਵਾਨ 'ਚ ਆਇਆ, ਅਤੇ ਤੁਸੀਂ ਕਹਿ ਦਿਓ ਤਾਂ ਬਾਹਰਲੇ ਗੁਫਾ ਗਿਆ ਕਿਉਂ ਕਿਹੋ ਕਿ ਮਾਰਿਆ ਨਾ ਕੋਈ ਬੈਠੇ ਪਿਆ। ਬਸ ਫਿਰ ਉਹਨਾਂ ਨੇ ਜਾਂ ਲੋਕ ਕਹਿੰਦੇ ਖੈਰ ਬਾਬਾ ਜੀ ਨਹੀਂ ਅੱਜ ਆਏ, ਗੱਲ ਕੀ ਹੈ ਇੱਧਰ ਨੂੰ ਆਏ ਹੋ ਜਿੱਧਰ ਕਮਰਾ। ਮੈਂ ਕਿਹਾ ਉਹਦਾ ਬਾਈ ਮਾਹਰਲੇ ਗੁਫਾ 'ਚ ਗਏ ਨਾ, ਕਹਿੰਦੇ ਗੁਫਾ 'ਚ ਨਹੀਂ ਗਿਆ, ਘੋੜੀ ਤਾਂ ਉਹਨਾਂ ਦੀ ਆਖੜੀ ਹੈ। ਫਿਰ ਸਾਨੂੰ ਆਪੇ ਬੋਲ ਬੜੇ ਕਹਿੰਦਾ ਭਾਈ ਤਰਨ ਜੀ ਪਈ ਹੈ, ਮੈਂ ਰਾਜ ਹੁਣ ਜਾਓ ਨਾ। ਉਹਨੇ ਫਿਰ ਜਦ ਉਹ ਗੱਲ ਯਾਦ ਆ ਗਈ ਵੀ ਉਹ ਤਾਂ ਉਹੀ ਗੱਲ ਨਹੀਂ ਸੁਣਦਾ ਨੇ ਬਰਨ ਕਰਿਆ। ਫਿਰ ਜਾ ਕੇ ਉਹਨੂੰ ਦੱਸਿਆ ਆਪਣੇ ਜੈਲ ਦਾ, ਕਹਿੰਦੇ ਅੱਜ ਸੰਤ ਗੁਰਦੁਆਰੇ ਨਹੀਂ ਆਏ, ਉਹ ਜਿਹੜਾ ਸਾਲ ਹੋ ਗਿਆ ਨਾ ਉਹ ਗੱਲ ਕਰੀ ਉਹ ਮਲੂਮ। ਉਹ ਤੜਕੇ ਫਿਰ ਮਹਾਰਾਜ ਲੈ ਕੇ ਬੰਬੋਡਰ ਨੂੰ ਮੰਡੀ ਕੰਦਰਾਏ ਤੋਂ ਉੱਥੇ ਆਇਆ ਕਿ ਬਾਬਾ ਜੀ ਕੀ ਕਸਰਾ। ਕਹਿੰਦੇ ਉਹ ਤਾਂ ਬਸ ਹੋ ਗਈ ਧਰਮ ਜੀ ਸੀ ਮਾੜੀ ਜਿਹਾ ਬੂਠੇ ਨਾਲ ਮਾਂ ਕਰ ਦਿੱਤੀ। ਕਹਿੰਦਾ ਜਾਓ ਉਹਨਾਂ ਨੂੰ ਫਿਰ ਉਹ ਦੇਖੀ ਬੋਤਲ ਜਿਹੜਾ ਗਰਮ ਪਾਣੀ ਦੀ ਹੁੰਦੀ ਹੈ, ਚਲੋ ਬਾਬਾ ਜੀ ਉੱਪਰ ਰੱਖ ਲਓ। ਕਹਿੰਦੇ ਉੱਪਰ ਰੱਖਤੇ ਚੜ੍ਹਦੇ ਯਾਰ ਉਹਨੇ ਵੀ ਦੂਰ ਚੱਲੇ ਗਏ ਪੁੰਜੇ ਸਿਰ ਤੋਂ, ਕਹਿੰਦੇ ਸਾਰੇ ਕਤੂਰੇ ਜਾ ਕਿੱਥੇ ਧਰ ਕੇ। ਅਤੇ ਬਸ ਕਹਿੰਦਾ ਕੱਲ੍ਹ ਨੂੰ ਆਉਣਗੇ, ਪਹਿਲਾਂ ਹੀ ਤੁਸੀਂ ਰੱਖ ਦਿਓ। ਬਸ ਉਹ ਫਿਰ ਤੜਕੇ ਫਿਰ ਆਏ ਉਹ ਆ ਕੇ ਕਹਿੰਦੇ ਪੂਰੀ ਰੇਹੜ ਦੀ ਪੇੜ 'ਤੇ ਰੱਖ ਲਈ। ਕਹਿੰਦਾ ਬਾਈ ਆਹ ਤਾਂ ਮੈਂ ਤਾਂ ਅੱਜ ਹੀ ਦੇਖੀ। ਕਹਿੰਦੇ ਸਾਰੀ ਰਾਤ ਕੁਰਾਲੀ ਵੱਜਦੇ ਰਹੇ, ਉਹਨਾਂ ਨੂੰ ਖੁਸ਼ ਕਰ ਦਿੱਤੇ। ਉਹਨਾਂ ਨੂੰ ਇਹਦਾ ਪਤਾ ਨਹੀਂ ਵੀ ਇਹਨਾਂ ਦਾ ਬਚਨ ਹੀ ਅੱਗੇ ਹੋਇਆ। ਫਿਰ ਉਹ ਕਹਿੰਦੇ ਬਾਹਰ ਦੇਖਣ ਕਿ ਕੰਪਾਊਂਡਰ ਕਹਿੰਦਾ ਕਿ ਉਹ ਸੰਤਾਂ ਦਾ ਇਰਾਦਾ ਵਾ ਸ੍ਰੀ ਛੱਡਣ ਦਾ, ਅਤੇ ਮਾਇਆ ਕੰਪਾਊਂਡਰ ਸਿਵਲ ਸਰਜਨ ਹੋ ਗਿਆ, ਲੋਕ ਗਾਲਾਂ ਕੱਢਣਗੇ ਵੀ ਕੰਪਾਊਂਡਰ ਵੀ ਕੋਈ ਡਾਕਟਰ ਹੁੰਦੇ ਅਤੇ ਮੇਰੀ ਤਰ੍ਹਾਂ ਬਦਨਾਮੀ ਨਾ ਹੋ। ਉਸ ਅੰਦਰ ਉਹਨਾਂ ਦੀਆਂ ਗੱਲਾਂ ਬਾਹਰ ਸੁਣਨੀਆਂ, ਬਾਹਰ ਖੜ੍ਹ ਕੇ ਕਰਦੇ। ਕਹਿੰਦਾ ਉਰੇ ਆਓ, ਖਬਰਦਾਰ ਆ ਜੇ ਕੰਮ ਲਿਆਂਦਾ ਡਾਕਟਰ, ਮੈਂ ਤਾਂ ਤੁਹਾਡੀ ਲਿਆਜ ਰੱਖੀ ਹੈ, ਸੰਤ ਵੀ ਕਿਸੇ ਦਵਾਈਆਂ ਨਾਲ ਰਹਿੰਦਾ ਮੇਰੇ। ਬਸ ਫਿਰ ਉਹ ਡਰਾ ਕੇ ਫਿਰ ਉਹਦੇ ਹੱਥਾਂ ਨੂੰ ਫਿਰ ਇਸ਼ਨਾਨ ਉਹਨਾਂ ਨੇ ਗੁਸਲਖਾਨੇ ਕੀਤਾ। ਪਹਿਲਾਂ ਤਾਂ ਜਿਹੜੀ ਖੱਚਰ ਸੀ ਜਿੱਥੇ ਉੱਥੇ ਬਣਾ ਕੇ ਫਲਸ ਜੀ ਮੈਂ ਕਹਿੰਦੇ ਸੀ ਮੈਦਾਨ ਜਾਣਾ, ਉਦੋਂ ਕਰਕੇ ਫਿਰ ਜਾ ਕੇ ਗਰਮ ਪਾਣੀ ਕੋਸਾ ਜਿਹਾ ਕਰਵਾਇਆ ਅਤੇ ਉਸ ਨਾਲ ਫਿਰ ਇਸ਼ਨਾਨ ਕਰਕੇ ਅਤੇ ਆਪਣਾ ਕੱਪੜਾ ਕਫਨੀ ਪਾ ਕੇ ਉੱਥੇ ਪੂਰੇ ਜਿਹੜੀਆਂ ਬੁੱਕਲ ਮਾਰ ਕੇ ਟਹਿਲਣ ਲੱਗ ਗਏ। ਕਹਿੰਦਾ ਹੁਣ ਐਂ ਕਰੋ ਬਾਈ, ਉਹ ਕਮਰਾ ਹੈ ਛੋਟਾ ਬਹੁਤ, ਜਿਹੜਾ ਹਾਲ ਕਮਰਾ ਹੈ ਵੱਡਾ ਆਪਣਾ ਪਟਿਆਲੇ ਵਾਲੇ ਕਮਰੇ ਨੂੰ 5 ਉਹਨਾਂ 'ਚੋਂ ਵਿਛਾ ਲਿਆ ਜਿਹੜਾ ਉਹਦੇ 'ਚ ਸਾਡਾ ਪੰਗ ਦਾ ਉਹ ਦਰੀਆਂ ਵਿਛਾ ਇਹ ਦਰੀਆਂ ਵਿਛਾਈਆਂ ਸੰਤਾਂ ਦਾ ਪਰਮ ਡਾ ਤਾਂ ਕੋਲ ਮੇਜ਼ ਦਾ ਮੇਜ਼ ਧਰਿਆ। ਕਹਿੰਦਾ ਉੱਤੇ ਟਾਈਮ ਪੀਸ ਰੱਖੋ, ਟਾਈਮ ਪੀਸ ਰੱਖ ਗੈਸ ਵਿੱਚ ਤੇਲ ਪਾਓ ਔਰ ਚਿਮਨੀ ਮਾਂਜੋ, ਇਹ ਸਾਰੇ ਕੰਮ ਕਰੇ ਬਾਹਰ ਬਰਾਂਡੇ 'ਚ ਸਾਰੇ ਫਰਸ਼ ਵਿਛਾਓ, ਬਾਹਰ ਵੀ ਵਿਛਾਓ ਅਤੇ ਸੰਗਤਾਂ ਨੂੰ ਪਤਾ ਹੋਣ ਲੱਗ ਜਾਣਾ ਪਿੰਡਾਂ 'ਚ, ਅਤੇ ਸੰਗਤਾਂ ਫਿਰ ਆਉਣਗੀਆਂ ਤਾਂ ਫਿਰ ਉਹਨਾਂ ਨੂੰ ਆ ਕੇ ਬਹਿ ਜਾ ਬੋਲਣ, ਕਿਸੇ ਨੂੰ ਦੇ ਉਹਨਾਂ ਅਸੀਂ ਬਾਣੀ ਸੁਣਾਵਾਂ। ਬਸ ਫਿਰ ਆਥਣ ਦੇ ਰਹਿ ਰਾਸ ਦਾ ਵੇਲਾ ਹੋ ਗਿਆ ਸੀ, ਉਦੋਂ ਫਿਰ ਉਹਨਾਂ ਨੇ ਰਹਿ ਰਾਸ ਹੋ ਅਤੇ ਸਾਰੇ ਜਿਹੜੇ ਆਉਣ ਬੈਠੇ ਜਾਣ ਬੋਲੇ ਪਏ ਅਤੇ ਅਸੀਂ ਬੋਲਿਆ। ਫਿਰ ਉਹਨਾਂ ਨੇ ਜਿੱਦਾਂ ਰਹਿ ਰਾਸ ਨਾ ਕੇ ਫਿਰ ਹੋਰ ਬਣ, ਫਿਰ ਇੱਕ ਰਾਗੀ ਸਿੰਘ ਸਨ ਸੰਤਾਂ ਦੇ ਸਨ, ਉਹ ਪਿੰਡ ਦਾ ਸੀ ਚਲੋ ਪੁੱਛਣ, ਉਹਨੇ ਕਿਹਾ ਬਾਬਾ ਜੀ ਤੁਹਾਡੀ ਉਮਰ ਵਧਾਉਣ ਖਾਤਰ ਦਰਬਾਰ ਸਾਹਿਬ ਅਸੀਂ ਅਖੰਡ ਪਾਠ ਕਰੀਏ, ਅਰਦਾਸ ਕਰੀਏ ਦਸਵੇਂ ਪਾਤਸ਼ਾਹ ਅੱਗੇ ਅਤੇ ਸੰਤਾਂ ਦੀ ਉਮਰ ਹੋਰ ਵਧੇ। ਕਹਿੰਦਾ ਅੱਜ ਦੀ ਰਾਤ ਜੇ ਕੋਈ ਕੀਤਾ ਤਾਂ ਜਾਣਗੇ, ਕੱਲ੍ਹ ਨੂੰ ਕਿਵੇਂ ਘੋੜੇ ਵਜਾਈ ਹੈ ਸਾਨੂੰ ਵੀ, ਫਿਰ ਉਹ ਚੁੱਪ ਕਰ ਗਏ। ਫਿਰ ਉਹਨਾਂ ਨੇ ਉਹ ਪਾਠ ਦਾ ਆਰੰਭ ਕੀਤਾ, ਜਿਹੜਾ ਅਰਦਾਸੀਆ ਸੀ ਉਹੀ ਰਾਗੀ, ਉਹੀ ਜਮਾਨ ਖੜ ਗਈ, ਬਸ ਕਹਿਣ ਦਿੰਦੇ ਨੇ ਫਰਕ ਨਹੀਂ ਹੁੰਦਾ, ਰੋਂਦੇ ਰੋਂਦੇ ਨੇ ਉੱਤੇ। ਅਤੇ ਫਿਰ ਉਹਨਾਂ ਨੇ ਸਾਰੀ ਰਾਤ ਸਬਦ ਸੁਣਾਉਂਦੇ ਨੇ ਉੱਚੋਂ, ਇੱਧਰ ਦੋ ਸੁਣਾਉਣੇ ਲਾਏ ਸਨ, ਮੈਂ ਇਹ ਦੇਖਿਆ ਚਰਨਾ ਇੱਧਰ ਨੂੰ ਸੁਣਗੇ ਅਤੇ ਉਸ ਵਾਰ ਸੁਣਾਏਗੀ, ਲੋਕ ਬੈਠੇ ਸੁਣੇ। ਜਦ ਫਿਰ ਉਹਨਾਂ ਦਾ ਟਾਈਮ ਹੋਇਆ ਪੌਣੇ ਦੋ ਦਾ ਰਾਤ ਦਾ, ਰਾਤਾਂ ਵੱਡੀਆਂ, ਉਦੋਂ ਕਹਿੰਦੇ ਕੀ ਟਾਈਮ ਹੋ ਗਿਆ, ਕਹਿੰਦੇ ਮਹਾਰਾਜ ਜੀ ਪੌਣੇ ਦੋ ਹੋ ਗਏ। ਕਹਿੰਦਾ ਹੁਣ ਅਸੀਂ ਜਾਂਦੇ ਹਾਂ, ਸਤਿ ਸ੍ਰੀ ਅਕਾਲ। ਬਸ ਉਹ ਫਿਰ ਮੈਂ ਪਾਵੇ ਆਪ ਮੈਂ ਤਾਂ ਬੈਠਾ ਸੀ, ਮੈਂ ਕਿਹਾ ਇੰਨਾ ਬੋਲਦੇ ਇੰਨਾ ਰਾਤ ਨੂੰ ਸੁਣਾਉਂਦੇ ਸਰੀਰ ਕਿਵੇਂ ਚੱਲਣ, ਮੈਨੂੰ ਇਹ ਚੰਬਾ ਹੋਵੇ। ਫਿਰ ਉਹਨਾਂ ਨੇ ਪਹਿਲਾਂ ਸਾਹ ਤਾਹਾਂ ਨੂੰ ਖਿੱਚਿਆ, ਮੈਂ ਪੇਟ ਤਾਹਾਂ ਨੂੰ ਹੁੰਦਾ ਜੇ ਸਾਹ ਖਿੱਚੀਏ ਦਿਮਾਗ ਚੱਲੇ, ਫਿਰ ਉਹਨਾਂ ਨੇ ਖਿੱਚ ਕੇ ਥੋੜ੍ਹਾ ਜਿਹਾ ਠਹਿਰ ਕੇ ਛੱਡ ਦੁਬਾਰਾ ਖਿੱਚਣ ਨੱਬ ਜਾਂਦਾ, ਦਸਵੇਂ ਤਾਰੇ 'ਚ ਲੈ ਗਏ ਪੁਰਾਣ ਤੱਕ ਇੱਕ ਨੇ ਹੱਥ ਵੀ ਮਾਰੀ। ਫਿਰ ਜਿਹੜੀ ਕਹਿੰਦੇ ਬਾਬਾ ਜੀ ਇਹ ਤੁਸੀਂ ਕਿਸੇ ਨੂੰ ਜਥੇਦਾਰ ਟਿੱਕ ਜਾਂਦੇ, ਅਸੀਂ ਉਹਦੇ ਮਗਰ ਲੱਗ ਕੇ ਸੇਵਾ ਕਰਦੇ। ਕਹਿੰਦੇ ਅਸੀਂ ਨਾ ਕਿਸੇ ਦਾ ਨਹੀਂ ਲੈਣਾ, ਜਿਹੜਾ ਆ ਕੇ ਭਜਨ ਕਰੂ ਆਪੇ ਪ੍ਰਗਟ ਹੋ, ਇਉਂ ਕਰਨਾ। ਫਿਰ ਉਹਨਾਂ ਨੇ ਤੜਕੇ ਜਾ ਕੇ ਉੱਥੇ ਆਪਣਾ ਉਹ ਜਾਂਦਾ ਤਾਂ ਚਲਿਆ ਗਿਆ ਲੁਧਿਆਣਾ, ਡੱਬਾ ਲਿਆ ਰਿਜ਼ਰਵ ਕਰਾ ਕੇ, ਜਿਹਦੇ ਧਰਨਾ ਸੀ ਮੇਸਤਰੀ ਸਾਰੇ ਕਰਤਾਰ ਸਿੰਘ ਹੋ ਗਏ ਸਾਰੇ ਲਾਗੇ ਮੰਡੀਆਂ ਲਿਆ ਕੇ ਲੱਕੜਾਂ ਬਕਸਾ ਬਣਾਉਣ। ਇਹ ਸੰਤ ਆਪਣੇ ਆਲੇ ਰੋਂਦਾ ਰਹਿੰਦਾ ਜਾਂ ਉੱਧਰ ਨੂੰ ਭੋਲੇ ਚੁੱਲ ਗਿਆ ਆਪਣੇ ਦਸਤਾਰੇ ਜੀ ਨਵੇਂ ਕੱਪੜੇ ਪਾਉਣ ਵਾਲੇ, ਅਤੇ ਲਿਆ ਕੇ ਫਿਰ ਉਹਨਾਂ ਨੇ ਕਰਦੇ ਹਾਂ ਰਾਤ ਦਿਨ ਦੇ 2:30 ਵਜੇ ਉੱਥੋਂ ਉਹ ਜਲੂਸ ਚੱਲਿਆ, ਬੈਂਡ ਬਾਜਿਆ ਰਿਹਾ ਵੀ ਬੜਾ ਘੱਟ ਹੋ ਗਿਆ। ਸਤਨਾਮ ਵਾਹਿਗੁਰੂ ਕਹਿੰਦੇ ਉਹ ਜਿਹੜੀ ਸੜਕ ਬਣਾਈ ਸੀ ਉਸੇ ਸੜਕ ਉੱਥੇ ਜਾ 4 ਵਜੇ ਫਿਰ ਉਹਦੇ ਨਾਚ ਹੋ ਗਿਆ। ਉਹ ਫਿਰ ਤੁਰ ਤੱਕ ਹੀ ਗਏ ਦਿੰਦਾ, ਜਿਹੜੀ ਉਹ ਜਿਹੜੀ ਰੇਲ ਸੀ ਉਹਨੇ ਪਿਸ਼ੌਰ ਤੱਕ ਜਾਣਾ ਸੀ, ਤੁਰ ਗਏ ਰਾਹ ਦੇ ਵਿੱਚ ਤਾਰਾਂ ਦਿੱਤੀਆਂ ਸਨ। ਅਤੇ ਰਾਹ ਦੇ ਲਾਹੌਰ ਵੀ ਖੜ੍ਹੇ ਸਨ, ਅੰਮ੍ਰਿਤਸਰ ਵੀ ਖੜ੍ਹੇ ਸਨ ਲੋਕ ਦਰਸ਼ਨ ਵਾਲੇ, ਵਾਹਾਂ ਫਿਰ ਭੱਜਾ ਸਾਹਿਬ ਖੜ੍ਹੇ ਸਨ, ਫੁੱਲਾ ਸਿੰਘ ਸਮਾਧ ਕੋਲ ਖੜ੍ਹੇ ਸਨ, ਵਾਹਾਂ ਉੱਧਲੇ ਹੋਤੀ ਵਾਲੇ ਜਿਹੜੇ ਸੰਤ ਸਨ ਉਹ ਜਿੱਥੇ ਬਾਬਾ ਕਰਮ ਸਿੰਘ ਜਲ ਪ੍ਰਵਾਹ ਕਰਿਆ ਸੀ ਉੱਥੇ ਇੱਕ ਕੋਹੜਾ ਜਿਹਾ ਬਣਾਇਆ ਸੀ
ਸੈਦੂ,
ਹਾਂ ਸੈਦੂ ਤਾਂ ਨਹੀਂ ਹੋਰ ਥਾਂ ਅਤੇ ਉੱਥੇ ਬਣਾ ਸੀ ਉੱਥੇ ਫਿਰ ਆ ਕੇ ਉਹਦਾ ਨਾਂ ਹੋਰ ਹੈ, ਉਹ ਸਿੱਖ ਭਜਣੇ ਹੈ ਨਾ ਪਿੰਡ, ਅਤੇ ਉਹਦਾ ਉਹ ਉੱਥੇ ਬਣਾ ਸੀ ਉੱਥੇ ਜਾਂਦਿਆਂ ਨੂੰ ਲਾਲ ਸਿੰਘ ਜਿਹੜਾ ਇੱਥੇ ਰਾਜੀ ਹੁੰਦਾ ਇਹ ਕਮਲਪੁਰ ਦਾ ਇਹ ਹੋਏ ਹੋਰ ਮੋਤੀ ਵਾਲੇ ਸੰਤ ਲੋਕ ਸਾਰੇ ਉੱਥੇ ਬੈਠੇ। ਫਿਰ ਉੱਥੇ ਉਤਾਰ ਕੇ ਡਬਾਓ ਮੈਂ ਜਿਹੜੇ ਫਿਰ ਇਹ ਕੀਰਤਨ ਹੁੰਦਾ ਰਿਹਾ, ਫਿਰ ਉਹ ਜਾ ਕਿਸ਼ਤੀ ਦੇ ਵਿੱਚ ਕਰਕੇ ਧਾਰ ਦੇ ਵਿੱਚ ਚਲੇ ਜਾਈ ਛੱਡਿਆ, ਧਾਰ ਦੇ ਵਿੱਚ ਚਲੇ ਛੱਡਿਆ। ਲੋਕ ਭੱਜੇ ਪਿੰਡਾਂ ਦੇ ਹੋਰ ਵੀ ਆਉਂਦੇ ਸਨ, ਇੱਕ ਆ ਕੇ ਕਹਿੰਦਾ ਸੰਜੇ ਬਾਬਾ ਜੀ ਜੀ ਤੁਸੀਂ ਅੱਜ ਵਤੀਆਂ ਹੋ ਸਾਨੂੰ ਸੁਧਾ ਬਖਸ਼ੀ ਦਰਸ਼ਨ ਹੋ ਜਾਣ, ਅਤੇ ਉਹਨਾਂ ਦਾ ਫਿਰ ਐਂ ਬਖਸ਼ਾ ਤੋਂ ਨਿਕਲਿਆ ਐਂ ਕਰਕੇ ਆਏ ਸਾਰਿਆਂ ਨੂੰ ਦਰਸ਼ਨ ਹੋਏ, ਫਿਰ ਐਂ ਵਿੱਚ ਪੱਥਰ ਪਾਏ ਹੁੰਦੇ ਨੇ ਇਉਂ ਫਿਰ ਉਹਨਾਂ ਦਾ ਜਲ ਪੂਰਾ। ਫਿਰ ਇੱਥੇ ਅਸੀਂ ਇੱਥੇ ਪਿੱਛੋਂ ਅਸੀਂ ਰਹਿਣ ਲੱਗੇ ਤਾਂ ਦਿਲ ਨਾਲ ਲੱਗੇ ਸੰਤ ਦਾ, ਮੈਨੂੰ ਕਹਿੰਦਾ ਆ ਕੇ ਕੁਛ ਉਹ ਵੀ ਹੋਰੋਂ ਹੋਰੋਂ ਬੋਲਦੇ ਰਹਿੰਦੇ ਨੇ ਪਿੱਛੋਂ, ਜਿਹੜਾ ਮਹਾਤਮਾ ਜੀ ਦਾ ਆਦਰ ਕਰੇ ਨਾ ਉਸਨੂੰ ਦਿਨੋਂ ਕਹਿੰਦੇ ਮੈਂ ਇਹਨੂੰ ਨਿਭਾਲੋ ਇੱਥੋਂ ਇਹਦਾ ਬਾਲਾ ਆਦਰ ਕਰਦੇ। ਫਿਰ ਮੈਂ ਸੰਤ ਨੂੰ ਕਿਹਾ ਮੈਂ ਕਿਹਾ ਤੂੰ ਉਹ ਕਰ ਕਿ ਆਪਣੇ ਘਰ ਜਾਵਰ ਕੋਈ ਸਦਾ ਕੱਢ ਸਕਦਾ, ਅਤੇ ਆਪਾਂ ਕੀ ਲੈਣਾ ਇਹ ਗੁਰਦੁਆਰੇ ਬਥੇਰੇ ਨੇ ਜੇ ਆਪਾਂ ਸੰਤਾਂ ਕਰਕੇ ਹੀ ਇੱਥੇ ਰਹਿੰਦੇ ਸੀ। ਜਿਹੜਾ ਭਗਵਾਨ ਸਿੰਘ ਵੀ ਇਹ ਕਹਿੰਦਾ ਪਾਏ, ਕਹਿੰਦਾ ਸੰਤਾਂ ਨੇ ਮੇਰੇ ਕਹੋ ਨਹੀਂ ਪਾਈ ਹੈ ਅਤੇ ਹੁਣ ਮੈਂ ਜਾ ਨਹੀਂ ਸਕਦਾ। ਅਤੇ ਫਿਰ ਮਗਰ ਨਹੀਂ ਜਾ ਸਕਦਾ, ਮੈਂ ਤਾਂ ਹੁਣੇ ਆਇਆ, ਮੈਂ ਚਲੇ ਆਇਆ। ਫਿਰ ਮੈਂ ਦੱਬ ਕੇ ਸੁਣਾ ਕੇ ਨਾ ਇਹਨੇ ਤਾਂ ਭਗਵਾਨ ਨੂੰ ਸਾਡੀ ਘੱਗਰੀ ਜੀ ਮੇਰੀ ਵੀ ਪਾ ਮੈਨੂੰ ਸਾਹਮਣੇ ਮੈਂ ਇਕੱਠੀ ਕਰਕੇ ਜਾਗਰਣ ਅੰਦਰੋਂ ਆਏ ਬੜੇ ਅੱਛੇ ਕਰਨ ਮੈਨੂੰ ਗੋਲੀ ਲੱਗੀ। ਹੁਣ ਕਹਿੰਦੇ ਵੀ ਨੀਵਾਂ ਕਿਉਂ ਉੱਚਾ ਉੱਚੇ ਤੇ ਸਮਦੇ ਹਾਂ,
ਉੱਚਾ ਬੁਰਾ ਲੱਗਦਾ,
ਉੱਚਾ ਬੁਰਾ ਲੱਗਦਾ ਜੀ ਵੀ ਇੱਥੇ ਜੇ ਹੋਵੇ ਉਹ ਨਹੀਂ ਹੁਣ ਚੰਗਾ ਲੱਗਦਾ। ਫਿਰ ਅਸੀਂ ਕਰਦੇ ਕਰਦੇ ਜਦੋਂ ਮਹੰਤ ਵੀ ਇਸ ਨਾਲ ਥੋੜ੍ਹੀ ਬਣੀ ਕਰਿਆ ਕਰੇ, ਇੱਕ ਇੱਕ ਸੌ ਇੱਕ ਰੁਪਈਆ ਦਿੱਤਾ ਫਲਾਣੇ ਨੂੰ ਤੈਂ ਲਿਖਿਆ ਅਤੇ ਆਪਣਾ ਉਹ ਰੁਪਈਆ ਦੇ। ਮੈਂ ਉਸਨੂੰ ਕਿਹਾ ਹੋਇਆ ਤੂੰ ਸੰਤਾਂ ਨੇ ਦਿੱਤਾ, ਇਹ ਉਹਨਾਂ ਦਾ ਅੰਗਰੇਜ਼ੀ ਲਿਖਣਾ ਹੀ ਹੋਇਆ, ਸੰਤਾਂ ਦੇ ਕਹੇ ਤੇ ਮਗਰ ਤੂੰ ਹੁਣ ਜਾ ਕੇ ਦਰਖਾਸਤ ਦੇ ਠਾਣੇ ਵੀ ਸੰਤ ਨੂੰ ਉੱਥੋਂ ਬੁਲਾਓ ਜਿੱਥੇ ਛੱਡਿਆ ਸਰੀਰ ਨੂੰ ਗਏ, ਉਹ ਆ ਕੇ ਤੁਹਾਨੂੰ ਬੁਲਾਓ ਮਗਰ ਕਿਸੋ ਵੀ ਬਾਰਾਂ ਵੀ ਗੱਡੀ ਮੈਂ ਬਾਲਾਂ ਜੀ। ਅਤੇ ਇਹ ਤਾਂ ਕੰਮ ਨਹੀਂ ਜਾ ਸਰੀਰ ਅੱਗੇ ਲਿਸਾ ਸੀ ਇਹਦਾ ਵੀ ਜਿਹੜਾ ਫਿਰ ਇਹ ਮੈਨੂੰ ਕਹਿੰਦਾ ਕਿ ਹੁਣ ਆਪਾਂ ਛੇ ਮਹੀਨੇ ਸਾਲ ਹੋ ਗਏ ਉੱਥੇ ਸੰਤਾਂ ਤੋਂ ਬਾਅਦ, ਇਹ ਕਰਨ ਲੱਗੇ ਬਾਅਦ ਵੀ ਫਿਰ ਅਸੀਂ ਗਏ ਸੀਗੇ ਹਾੜ 'ਤੇ, ਮੇਰਾ ਇੰਨਾ ਚਿਰ ਲੱਗਿਆ ਮਾਘ ਪੁਲਾ ਮਾਘ, ਫਿਰ ਮਾਘ ਮਗਰੋਂ ਹੁੰਦਾ ਫੱਗਣ ਅਤੇ ਚੇਤ ਅਤੇ ਵਿਸਾਖ ਅਤੇ ਫਿਰ ਜੇਠ ਹੜ੍ਹ ਹੜ੍ਹ 'ਚ ਗਏ ਛੇ ਮਹੀਨੇ। ਫਿਰ ਅਸੀਂ ਉਹ ਬਾਬੇ ਨੂੰ ਮੈਂ ਕਿਹਾ ਉਹ ਜਿਹੜਾ ਭਗਵਾਨ ਦੇ ਨਾਲ ਭਾਈ ਅਸੀਂ ਤੈਨੂੰ ਦੱਸ ਦਿੰਦੇ ਹਾਂ ਅਸੀਂ ਇੱਥੇ ਨਹੀਂ ਰਹਿਣਾ ਜਾਣਾ ਇੱਥੇ। ਫਿਰ ਕਹਿਣ ਲੱਗ ਗਿਆ ਭਾਈ ਪਿੰਡ ਦੇ ਲੋਕਾਂ ਵੱਲੋਂ ਮੈਨੂੰ ਪਿੰਡ ਦੇ ਲੜ ਲਓ, ਮਗਰ ਪਿੰਡ ਦੇ ਨਾਲ ਸਾਡਾ ਕੋਈ ਚੱਲ ਕੇ ਇਹਦਾ ਤੈਨੂੰ ਕਹਿਣਾ ਜਾਣਾ ਉੱਥੇ। ਫਿਰ ਕਹਿੰਦਾ ਉਹਨੇ ਫਿਰ ਪਿੰਡ ਦਿਆਂ ਨੂੰ ਖਬਰ ਕਰਤੀ, ਪਿੰਡ ਦਿਆਂ ਨੇ ਇੱਕ ਬੁੜਾ ਸਾਡੇ 'ਤੇ ਲਾਤਾ ਵੀ ਜੇ ਜਾਣ ਸਾਨੂੰ ਪਿੰਡ ਨੂੰ ਦੱਸੀ ਅਸੀਂ ਅਸੀਂ ਉਹਨੂੰ ਸੰਤ ਨੂੰ ਹੋਰ ਮਕਾਨ ਪਾ ਦੇਣੇ ਜਿਹੜੇ ਇਸ ਥਾਂ ਦੇ ਨਾਲ ਰਹਿਣਾ ਚਾਹੁੰਦੇ ਨਹਿਰ ਦੇ ਕਿਨਾਰੇ ਅਤੇ ਨਾਲੇ 'ਚ ਬਾਰਾਂ ਨਾਲੇ ਮਕਾਨ ਦੇ ਹਰ ਇੱਕ ਮਹੀਨੇ 'ਚ ਬਣਾ ਦੇਣ ਇੱਥੇ ਨਾ ਰਹੇ। ਮਹਾਰਾਜ ਹੋ ਨਹੀਂ ਬਾਬਾ ਜਿੱਥੇ ਅਸੀਂ ਬੈਠੀ ਉੱਥੇ ਬਹਿ ਗਿਆ ਕਰੇ, ਉਹਨੂੰ ਚੜ ਗਿਆ ਦਈਏ ਦਾ ਬੁਖਾਰ ਆਖਣੇ ਇਹਨਾਂ ਨਾਲ ਟੱਪੇ। ਮੈਂ ਕਿਹਾ ਬਾਬਾ ਪਿਆਈ ਮਰ ਜਾਏਗਾ ਇੱਥੇ ਕਿਹੜਾ ਪੁੱਛਦਾ, ਤੂੰ ਚੁੱਪ ਕਰਕੇ ਘਰ ਜਾ ਕੇ ਦੁੱਧ ਵੀ ਕਰ ਕਿ ਉਤਰ ਜੂਗਾ। ਜਦ ਉਹ ਪਿੰਡ 'ਚ ਲੈ ਗਿਆ ਸੀ ਨਹਿਰੀ ਪੜੀ ਪੈ ਬਸ ਕਰ ਜਾ ਬੋਲਦਾ ਰਹੇ ਵੀ ਜਾਣਾ।
ਅੱਜ ਤਾਂ ਟੇਪ ਲੱਗੀ ਆ 8 ਵਜੇ ਚੱਲਾਂ, ਟੇਪ ਲੱਗੀ ਆ ਅੱਜ ਐਤਵਾਰ ਆ ਨਾ ਆਉਣਾ।
ਅਸੀਂ ਨਹਿਰ ਦੀ ਪੜੀ ਕਟਾਣੇ ਨੂੰ ਕਟਾਣਾ ਗੁਰਦੁਆਰਾ ਉੱਥੇ, ਫਿਰ ਉੱਥੇ ਤਾਂ ਅਸੀਂ ਫਿਰ ਨਹੀਂ ਖੜੇ, ਫਿਰ ਜਿਹੜੇ ਹੈ ਨਾ ਵਿਚਾਲੇ ਉਹ ਇੱਕ ਉਹ ਪੁੱਕਿਆ ਫੋਲਿਆ ਉਹ ਉਹਨਾਂ ਨੇ ਸਾਨੂੰ ਫਿਰ ਮੰਜੇ ਦਿੱਤੇ ਦੋ, ਮੰਜੇ ਦੇ ਕੇ ਫਿਰ ਖਰਬੂਜੇ ਲਿਆਏ, ਉਹ ਖਰਬੂਜਿਆਂ ਦੀ ਰੁੱਤ ਸੀ, ਖਰਬੂਜੇ ਖਵਾ ਕੇ ਫਿਰ ਸਰਬਤ ਲਿਆਏ ਕਰਕੇ, ਖਰਬੂਜੇ ਤਾਂ ਮਗਰ ਉੱਠਣ ਸਰਬਤ ਜਿਹਾ। ਫਿਰ ਅਸੀਂ ਰੋਟੀ ਰਾਟੀ ਜਾਂ ਖਾਧੀ ਨਹੀਂ, ਉਹ ਕਹਿੰਦੇ ਸੀ ਰੋਟੀ ਖਾ ਲਓ, ਤੜਕੇ ਉੱਥੋਂ 2 ਵਜੇ ਨਹਾ ਕੇ ਫਿਰ ਅਸੀਂ ਫਿਰ ਨਹਿਰ ਦੀ ਬਰਸੀ ਆਪਣੇ ਦੂਰ ਦੂਰ ਹੋ ਜਾਣਾ ਪਾਣੀ ਫੜਦੇ। ਫਿਰ ਅਸੀਂ ਮਾਛੂਵਾੜੇ ਨੂੰ ਹੋਣਾ ਸੀ, ਫਿਰ ਮਾਛੂਵਾੜੇ ਨੂੰ ਹੋਏ ਦੇ ਨਾਲ ਤਾਂ ਲੱਲਾ ਇੰਨਾ ਹੋਰ ਆਉਂਦਾ ਹੈ,
ਲੱਤ ਹੋਈਆਂ
ਹੋਰ ਉਹ ਪਿੰਡ ਆਇਆ ਜੀ, ਉਹ ਪਿੰਡ ਦਿਨ ਚੜ੍ਹ ਗਿਆ ਸਾਨੂੰ ਅਤੇ ਜਿਹੜਾ ਇਹਦਾ ਪਿੰਡ ਕੀ ਸੀਗਾ ਆਪਣਾ ਜਿਹੜਾ ਇੱਥੇ ਮਰਿਆ ਉਹ ਮਸਾਨਾ ਜਿਹਾ ਲੱਲਾ ਘੁੰਮ ਉੱਥੋਂ ਹੋ ਜਾ ਪਿੰਡ ਇੱਥੇ ਮਸਾਨਾ ਜਿਹਾ ਹੁੰਦਾ ਨਾ ਜਿਹਦਾ ਉੱਤੇ ਪਿੰਡ ਹੈ ਇੱਧਰ
ਉਹਦਾ ਨੀਲੋ
ਹੈ
ਮਸਤਾਨਾ
ਨੀਲੋ ਤਾਂ ਇੱਧਰ ਹੈ ਇੱਧਰੋਂ ਇੱਧਰ ਕਲਾਣੀ ਦਾ ਅੱਗੇ ਆਓ ਉਹੋ ਜਿਹਾ ਪਿੰਡ ਸੀਗਾ ਉਹ ਪਿੰਡ ਦੇ ਕੋਲ ਦੀ ਨੰਬਰ ਲੱਗੇ ਇੱਕ ਮਾਈ ਨੇ ਸਾਨੂੰ ਹਾਕ ਮਾਰੀ
ਰਾਣਵਾਂ
ਹਾਂ ਰਾਣਵਾਂ ਉੱਥੇ ਵੀ ਰਾਣਵਾਂ ਅਤੇ ਉਹ ਇੱਕ ਮਾਈ ਕਹਿੰਦੇ ਫਿਰ ਬਾਬਾ ਜੀ ਮਾਈ ਦਾ ਉਹ ਸਰਦਾਰ ਸਿੰਘ ਉਹਦੇ ਅੱਗੇ ਵੀ ਦੋ ਪਿਆ ਸਾਨੂੰ ਹੋਇਆ ਪਿਛਲਾ ਅਤੇ ਉਹਨੂੰ ਦੇ ਪਏ ਅਤੇ ਉਹ ਛਾਕੇ ਸੀ ਜਦ ਤੁਰਨ ਲੱਗੇ ਫਿਰ ਉਹ ਮਾਈ ਕਹਿੰਦੇ ਹੁਣ ਕਿੱਥੇ ਜਾਵਾਂਗੇ ਅਸੀਂ ਇੱਥੇ ਮਾਛੋਵਾੜੇ ਜਾਣਾ ਉਹਨੇ ਆਪਣਾ ਮੁੰਡਾ ਤੋੜਿਆ ਅਤੇ ਜਾਂ ਉਹ ਭਾਈ ਜੀ ਨੂੰ ਕਹੋ ਇਹਨਾਂ ਸੰਤਾਂ ਦੀ ਸੇਵਾ ਕਰੇ ਖਾਲ ਸਾਡੇ ਦੀ ਆਓ ਮਾਛੋਵਾੜੇ ਵਾਲੇ ਨੇ ਪਹਿਲਾਂ ਸੁੱਖਾ ਰਗੜਿਆ ਵੀ ਸੁੱਖਾ ਪੀਓ ਅਸੀਂ ਅਗਰ ਸੁੱਖਾ ਨਹੀਂ ਅਸੀਂ ਮੈਂ ਫਿਰ ਉਹਨੇ ਲੱਸੀ ਕਰ ਦਿੱਤੀ ਅਤੇ 12 ਵਜੇ ਦੀ ਰੋਟੀ ਉੱਥੇ ਖਾਧੀ ਉਹਦੇ ਕੋਲ 12 ਵਜੇ ਤੋਂ ਫਿਰ ਅਸੀਂ ਹੱਥਾਂ ਨੂੰ ਫਿਰ ਤੁਰ ਪਏ ਚਾਰ ਸਾਲ ਮੇਰੇ ਨਾਲ ਜਾਂਦੇ ਜਾਂਦੇ ਫਿਰ ਉਹ ਗ੍ਰੰਥੀ ਜਿਹੜਾ ਸੀ ਉੱਥੋਂ ਦਾ ਉਹ ਆਵੇ ਛੱਕੇ ਛੱਕ ਉਹ ਸਾਨੂੰ ਆਪੀ ਕਹਿੰਦਾ ਅਗੇ ਅੱਜ ਰਾਤ ਨੂੰ ਚਾਲ ਸਾਹਿਬ ਰਹੂੰਗੇ ਮੈਂ ਸਿਆਣਾ ਕਹਿੰਦਾ ਮੈਂ ਉੱਥੋਂ ਦਾ ਗ੍ਰੰਥੀ ਹਾਂ ਅਤੇ ਮੈਨੂੰ ਘਰੇ ਜ਼ਰੂਰੀ ਕੰਮ ਹੋ ਗਿਆ ਮੈਂ ਬਸ ਇੱਟਾਂ ਦੇ ਹੇਠਾਂ ਚਾਬੀ ਵੀ ਉੱਥੋਂ ਉੱਥੇ ਚਾਬੀ ਲੈ ਗਏ ਆਟਾ ਦੇ ਤੁਸੀਂ ਰੋਟੀ ਨੂੰ ਪਾ ਮੈਂ ਕਿਹਾ ਅਸੀਂ ਸੋਨਾ ਕਿਸੇ ਦਾ ਘਰ ਨਹੀਂ ਕਦੇ ਕੋਈ ਕੋਲ ਬਸ ਉੱਥੇ ਜਾ ਕੇ ਅਸੀਂ ਬੈਠ ਗਏ ਅਤੇ ਉਹ ਜਿਹੜੇ ਪੁਜਾਰੀਆਂ ਦਾ ਸੀ ਗੁਰਦੁਆਰਾ ਉਹ ਪੁਜਾਰੀਆਂ ਤੋਂ ਲਿਆ ਹੋਇਆ ਸੀ ਉਹ ਇੰਨਾ ਸੀ ਮਾੜਾ ਜਿਹਾ ਇੱਕ ਮੰਜੀ ਜਿੰਨਾ ਕੁ ਸੰਤਾਂ ਦਾ ਬੋਲ ਆਉਂਦਾ ਉੱਥੇ ਅਸੀਂ ਉਹਦੇ ਉੱਤੇ ਬਹਿ ਗਏ ਅਤੇ ਬੁੜੀ ਗਾਲਾਂ ਕੱਢੇ ਕਾਲੀਆਂ ਜਾਏ ਖਾਣਿਆਂ ਨੇ ਗੁਰਦੁਆਰੇ ਖੋਲ੍ਹੇ ਆਏ ਗਏ ਵਿਚਾਰੇ ਪੂੰਜੇ ਦਾ ਉਹ ਬੈਠੇ ਜੇ ਹੁੰਦੇ ਤਾਂ ਹੁਣ ਅਸੀਂ ਰੋਟੀ ਖਾ ਕੇ ਪਾਵਾਂਗੇ ਭੁੱਖੇ ਬਹਿ ਫਿਰ ਉਹ ਸਾਡੇ ਕੋਲ ਆਏ ਮੈਂ ਕਿਹਾ ਮਾਈ ਕਿਉਂ ਗਾਲਾਂ ਕੱਢਦੇ ਕਹਿੰਦਾ ਤੁਸੀਂ ਭੁੱਖੇ ਨੂੰ ਮਾਰਨਾ ਸੀ ਰੋਟੀ ਮੈਂ ਕਿਹਾ ਤੂੰ ਉਸ ਘਰ ਤੁਹਾਡਾ ਤਾਂ ਦੋਸਤ ਨਹੀਂ ਉਹਨੇ ਲਿਆ ਕੇ ਫਿਰ ਜਿਹੜੇ ਮਿੱਠਾ ਲੱਸੀ ਲਿਆ ਹੀ ਕਰਕੇ ਲੱਸੀ ਕਰਕੇ ਸਾਨੂੰ ਪਿਆ ਗਏ ਫਿਰ ਬੜੀਆਂ ਦੀ ਦਾਲ ਲਿਆ ਗਈ ਕਹਿੰਦੇ ਨਾ ਬਾਬਾ ਜੀ ਅਸੀਂ ਇਹ ਤਾਂ ਠੀਕ ਅਤੇ ਤੜਕੇ ਸੀ ਉੱਥੋਂ ਫਿਰ ਤੜਕੇ ਨਹਾ ਕੇ ਉੱਥੋਂ ਨਹਿਰ ਹੈ ਨਹਿਰ ਫਿਰ ਉੱਥੇ ਗਏ ਕੀਰਤਨਪੁਰ ਸਾਹਿਬ ਨਾ ਚਮਕੌਰ ਸਾਹਿਬ ਚਮਕੌਰ ਸਾਹਿਬ ਜਦ ਗਏ ਅੰਦਰ ਉਹ ਜਗ੍ਹਾ ਦੇਖੀਆਂ ਮਹਾਰਾਜ ਦੀਆਂ ਇੱਧਰ ਉੱਧਰ ਜਿਹੜੀਆਂ ਸਨ ਅਤੇ ਜੇ ਤਾਂ ਉਹ ਕਹਿੰਦੇ ਰੋਟੀ ਖਾ ਕੇ ਜਾਓ ਵਕਤ ਹੋਇਆ ਸੀ ਕਿ 12 ਦਾ ਪੜਾਕਾ ਪੈ ਗਿਆ ਫਿਰ ਪਸੰਦ ਆਊ ਨਹੀਂ ਗੱਲ
ਆਊ ਮੈਨੂੰ ਬਦਲ ਬੈਠੇ ਜੀ
ਅੱਛਾ ਫਿਰ ਉੱਥੇ ਅਸੀਂ ਰੋਟੀ ਦਾ ਨਾਮ ਨਹੀਂ ਲਿਆ ਫਿਰ ਨਹਿਰ ਦੀ ਖੋੜੀ ਪੈ ਗਈ ਫਿਰ ਉਹ ਇੱਕ ਮਗਰ ਕਾਲੀ ਭੱਜਿਆ ਕਹਿੰਦੇ ਬਾਬਾ ਜੀ ਭਾਈ ਸਾਹਿਬ ਜੀ ਰੋਟੀ ਖਾ ਕੇ ਜਾਇਓ ਹੁੰਦੇ ਮੁੜੇ ਅਤੇ ਸੱਦ ਕੇ ਸਮੋਦੇ ਅਸੀਂ ਨਹੀਂ ਮੰਗੇ ਰੋਟੀ ਜਮੇ ਕਿਸੇ ਦੀ ਫਿਰ ਰੋਟੀ ਖਾ ਕੇ ਫਿਰ ਅਸੀਂ ਉੱਥੇ ਪਰੜੀ ਪੈ ਗਏ ਉੱਥੇ ਪੈ ਗਏ ਰੋਪੜ ਦੇ ਗੁਰਦੁਆਰੇ ਦੇ ਉੱਥੋਂ ਰੋਪੜ ਵਾਲਾ ਭਾਈ ਜੀ ਸੀ ਬਾਜ ਜਿਹੜਾ ਉਹਨਾਂ ਸੀਗਾ ਅਸੀਂ ਉਹ ਮੱਥਾ ਟੇਕ ਕੇ ਉਹਨੇ ਨਹੀਂ ਕਿਹਾ ਵੀ ਰੋਟੀ ਖਾ ਫਿਰ ਅਸੀਂ ਲੋਧੀ ਮਾਜਰੇ ਨੂੰ ਹੋ ਗਏ ਪਿੰਡ ਉੱਥੋਂ ਦੋ ਤਿੰਨ ਮੀਲ ਉੱਥੇ ਗਏ ਤਾਂ ਉੱਥੇ ਲੋਕ ਸ਼ਰਾਨ ਪਾਏ ਜੀ ਅਕਾਲਾਂ ਕਹਿੰਦੇ ਬਾਬਾ ਜੀ ਅੱਜ ਬਾਹਰ ਨਾ ਜਾਇਓ ਸਾਡੇ ਗੁਰਦੁਆਰੇ ਰਹੋ ਇੱਥੇ ਤੁਹਾਨੂੰ ਮੰਜੇ ਲਿਆਂਗੇ ਪ੍ਰਸ਼ਾਦ ਪਾਣੀ ਤਿਆਰ ਕਰਾਂਗੇ ਆਪੇ ਫਿਰ ਉੱਥੇ ਗਏ ਉੱਥੇ ਜਾ ਕੇ ਫਿਰ ਅਸੀਂ ਸ਼ਰਾਨ ਕੀਤਾ ਬੈਠ ਗਰਮੀ ਸੀ ਫਿਰ ਪਟਵਾਰੀ ਨੂੰ ਰਾਸ਼ਨ ਇਕੱਠਾ ਪਾ ਕੇ ਦਿੰਦੇ ਸਾਨੂੰ ਪਟਵਾਰੀ ਉੱਥੋਂ ਦਾ ਜਿਹੜਾ ਸੀ ਉਹ ਫਿਰ ਬਣੀਆਂ ਵੀ ਅਤੇ ਦਾਲ ਆਪਣਾ ਪਕੌੜਿਆਂ ਦੀ ਬਣਵਾ ਕੇ ਲਿਆ ਆਪਣੇ ਘਰੋਂ ਉਹ ਰੋਟੀ ਖਵਾਈ ਤੜਕੇ ਫਿਰ ਤੜਕੇ 3 ਵਜੇ ਬੁੜੀਆਂ ਲੜੀਆਂ ਦੋ ਐਸੇ ਗਾਲਾਂ ਕੱਢਣ ਇੱਕ ਦੂਜੀ ਨੂੰ ਮਾਲ ਮੀਲ ਮੇਲ ਸੋਹਣੇ ਸੰਤ ਕਹਿੰਦੇ ਚੱਲ ਤੁਰੀਏ ਫਿਰ ਅਸੀਂ ਰਾਤ ਦੇ ਉਦੋਂ ਉਹਨਾਂ ਦੀਆਂ ਲੜੀਆਂ ਅਤੇ ਸਟੇਂਜ ਹੋ ਗਏ ਕੀਰਤਨਪੁਰ ਸਾਹਿਬ ਕੀਰਤਨਪੁਰ ਸਾਹਿਬ ਪਹੁੰਚੇ ਬਸ ਥੱਕ ਗਏ ਸੰਤ ਵੀ ਕਹਿੰਦੇ ਕਿ ਮੈਂ ਤਾਂ ਹੁਣ ਬਰੋਟੇ ਸਾਂ ਬਰੋਟਾ ਉੱਥੇ ਪਤਾਲਪੁਰੀ ਪੈਦਾ ਦੇਖੇ ਹੀ ਨਹੀਂ
ਦੇਖਿਆ ਮਹਾਰਾਜ
ਦੇਖਿਆ
ਜਦੋਂ ਆਪਾਂ ਮਹਾਰਾਜ ਸਰੀਰ ਮਹਾਰਾਜ ਜਲ ਸਭਾ ਕਰਕੇ ਆਇਆ ਨਾ ਭਗਵਤ ਸਾਹਿਬ
ਅੱਛਾ
ਉੱਥੇ ਆਪਾਂ ਮੁੜਦੇ ਉੱਥੇ ਪਛਾਦਾ ਛਕਿਆ
ਅੱਛਾ
ਉਹ ਫੋਟੋਆਂ ਹੈਗੀ ਆਪ ਜੀ ਨੇ ਮਹਾਰਾਜ ਆਪ ਜੀ ਦੇ ਗੋਲ ਕਰੇ ਪੈਸੇ ਪਾਏ ਸੀ ਉੱਥੇ ਫਿਰ ਆਪਾਂ ਉੱਥੇ ਬੈਠ ਕੇ ਪਛਾਦਾ ਛਕਿਆ ਉਹ
ਅੱਛਾ
ਉਦੋਂ ਆਪ ਉਦੋਂ ਨੇ ਦੱਸ
ਉੱਥੇ ਫਿਰ ਸੰਤ ਤਾਂ ਪੈ ਗਿਆ ਕਹਿੰਦਾ ਤੂੰ ਅਗੇ ਗੁਰਦੁਆਰੀ ਮੱਥੇ ਟੇਕਦਾ ਜਾ ਜਿਹੜਾ ਤੈਨੂੰ ਕਹੇ ਰੋਟੀ ਖਾ ਲਓ ਮੈਨੂੰ ਸੱਦ
ਲਿਆ
ਮੈਂ ਕਹਾਂ ਤੁਰਨੀ ਸਾਰਾ ਮੇਰੇ ਥੱਕ ਲਿਆ ਮੈਂ ਉਹਨੂੰ ਪੁੱਛਿਆ ਕਹਿੰਦੇ ਚਰਨ ਕਰਨ ਲਾ ਲੰਗਰ ਪਕਦਾ ਸਾਰੇ ਗੁਰਦੁਆਰਿਆਂ ਵਾਲੇ ਉੱਥੇ ਖਾਂਦੇ ਜਿਵੇਂ ਉੱਥੇ ਗਿਆ ਬਾਰਾਂ ਵਜੇ ਦੁਪਹਿਰੇ ਉੱਥੇ ਜਾ ਕੇ ਮੱਥਾ ਚੇਕਿਆ ਦਰਬਾਰ ਨੂੰ ਫਿਰ ਕਹਿੰਦੇ ਭਾਈ ਸਾਹਿਬ ਜੀ ਪ੍ਰਸ਼ਾਦਾ ਛਕੋਗੇ ਮੈਂ ਕਿਹਾ ਹਾਂ ਕਹਿੰਦੇ ਹੁਣ ਤਾਂ ਵੱਗ ਗਿਆ ਹੱਥ ਨੂੰ ਸੁਨੇਹਾ ਉਹਦੇ ਕੋਲ ਆਇਆ ਉਹ ਕਹਿੰਦਾ ਮਿਲੂੰਗਾ ਜਪ ਕਰਕੇ ਪਰ ਮਿਲਣਾ ਬੁਲਾਉਣਾ ਸੀ ਹੈ ਫਿਰ ਉੱਥੇ ਬੈਠੇ ਉਹ ਫਿਰ ਜਿਹੜਾ ਉੱਥੋਂ ਦਾ ਸੀਗਾ ਪਤਾਲਪੁਰੀ ਦਾ ਗ੍ਰੰਥੀ ਕਹਿੰਦਾ ਤੁਸੀਂ ਤੜਕੇ ਵੀ ਭੁੱਖੇ ਰਹਿ ਜਾਂ ਦੁਪਹਿਰੇ ਵੀ ਹੁਣ ਸਾਰਿਆਂ ਨੇ ਫਿਰ ਖਾ ਜਾਣੀਆਂ ਨਾ ਵੀ ਛੇਤੀ ਕਰੋ ਅਸੀਂ ਉੱਥੇ ਪੌੜੀਆਂ ਦੇ ਇਸ਼ਨਾਨ ਕਰਕੇ ਸਤਲੁਜ ਅਸੀਂ ਰਹਿਰਾ ਸ਼ੁਰੂ ਕਰ ਲਈ ਫਿਰ ਅਸੀਂ ਉਹਦੇ ਨਾਲ ਵੀ ਜਾਂਦੇ ਹਾਂ ਉਹ ਕਹਿੰਦੇ ਸੁਣੋ ਤੂੰ ਸਰਨੇ ਸੰਤ ਅੱਗੇ ਵੀ ਭੁੱਖੇ ਰਹੇ ਨੇ ਤੂੰ ਆ ਤੇਰੀਆਂ ਤਿੰਨ ਰੋਟੀਆਂ ਪਈਆਂ ਸੁਨੇਹਾ ਨਾ ਲਿਆ ਇਹਨਾਂ ਨੂੰ ਉਹ ਆਸ ਮੇ ਲੜਨ ਕਹਿੰਦੇ ਚਾਹੇ ਤੂੰ ਖਾ ਲਾ ਚਾਹੇ ਇਹਨਾਂ ਨੂੰ ਦੇ ਮੈਨੂੰ ਕਹਿੰਦਾ ਜੀ ਡੇਢ ਡੇਢ ਤੁਸੀਂ ਲੈ ਲਓ ਮਾਰਾ ਮੈਂ ਕਿਹਾ ਅਸੀਂ ਤਾਂ ਤੁਸੀਂ ਮੂੰਹ ਤੇ ਨਹੀਂ ਕਰਦੇ ਅਸੀਂ ਐਵੇਂ ਸਾਰਾਂਗੇ ਵਾਹਿਗੁਰੂ ਦੀ ਆਸਰੇ ਫਿਰ ਉਹ ਕਹਿੰਦਾ ਤਾਂ ਫਿਰ ਉਹਨਾਂ ਲੜਦੇ ਲੜਦੇ ਨੇ ਦਹਾ ਕੇ ਤਬਾਹ ਚਲਾਇਆ ਜੀ ਤਬਾਹ ਚਲਾ ਕੇ ਸਾਨੂੰ ਫਿਰ ਖਵਾਜੇ ਉੱਥੋਂ ਫਿਰ ਅਸੀਂ ਆਨੰਦਪੁਰ ਸਾਹਿਬ ਨੇੜੀਏ ਅਤੇ ਉੱਥੇ ਗਏ ਉੱਥੇ ਜਾ ਕੇ ਫਿਰ ਨਿਹਮ ਵੀ ਜਿਹੜੇ ਸਨ ਮੇਰੀ ਸ਼ਹੀਦੀ ਬਾਗ ਵਾਲੇ ਉਹ ਸਾਡੇ ਸਿਆਣੋ ਵੀ ਸਣਾਂਗੇ ਰੇਲ ਸਾਹਿਬ ਉਹਨਾਂ ਦੇ ਉੱਥੇ ਫਿਰ ਅਸੀਂ ਛੱਪਰੀਆਂ ਸਨ ਛੱਪਰੇ ਚਲੇ ਛੱਪਰੇ ਚ ਰਹੇ ਅਤੇ ਫਿਰ ਉਹ ਖੇਤੀ ਕਰਨ ਲੱਗ ਗਏ ਸੀ ਜਾਣੀ ਉਹ ਦੌਰਾ ਜੀ ਕਰਦੇ ਨੇ ਖੇਤੀ ਕਰਦੇ ਅਤੇ ਉਹ ਕਰਨ ਲੱਗ ਗਏ ਆਪਣਾ ਖੇਤੀ ਕਰਦੇ ਹੁੰਦੇ ਤਾਂ ਅਸੀਂ ਨਾਲ ਗੁੱਡਣ ਜਾਇਆ ਕਰੀਏ ਮੱਖੀ ਮੱਖੀ ਗੁੱਡਣ ਜਾਇਆ ਕਰੀ ਅਤੇ ਉਹ ਸੰਤਾਂ ਨੂੰ ਕਹਿਣ ਭਾਈ ਜੀ ਤੁਸੀਂ ਤਾਂ ਲਿਸੇ ਜੀ ਜਾਂ ਤੁਸੀਂ ਗ੍ਰੰਥੀ ਹੋ ਗਏ ਇਹ ਕਹਿੰਦੇ ਗ੍ਰੰਥੀ ਦਾ ਕੰਮ ਤਾਂ ਖੇਤੀ ਨਾਲੋਂ ਵੀ ਔਖਾ ਇੱਕ ਤਾਂ ਉਹ ਰਾਤ ਨੂੰ ਉਹ ਸਾਰਾ ਕਰਨੇ ਆਰਤੀ ਉਰਤੀ ਸਭ ਕੰਮ ਕਰਦਾ ਉਹ ਪਾਠ ਵੀ ਕਰਦਾ ਕਹਿੰਦਾ ਮੈਂ ਤਾਂ ਇਹੀ ਕੰਮ ਕਰੂੰ ਮੈਂ ਨਹੀਂ ਫਿਰ ਅਸੀਂ ਉਹ ਪੜ੍ਹ ਲਓ ਥੋੜ੍ਹਾ ਜਿਹਾ ਚਿਰ ਪੁਰਦੇ ਹੁੰਦੇ ਉਹ ਬਿੰਦਕ ਮਗਰੋਂ ਸਰਦਾਈ ਪੀਣ ਲੱਗ ਜਾਇਆ ਕਰਦਾ ਅਸੀਂ 20 ਦਿਨ ਰਹੇ ਜਦੋਂ 20 ਦਿਨ ਰਹੇ ਤਾਂ ਫਿਰ ਅਸੀਂ ਅਜੇ ਤੁਰਨ ਲੜਨ ਲੱਗੇ ਉਹ ਕਹਿੰਦੇ ਕਹਿੰਦੇ ਭਾਈ ਸਾਹਿਬ ਜੀ ਨੇ ਇੱਥੇ ਥੋੜ੍ਹਾ ਜੀ ਨਹੀਂ ਲੱਗਦਾ ਫਿਰ ਅਸੀਂ ਅੱਗੇ ਲੱਗਦਾ ਤਾਂ ਆਇਆ ਪਰ ਹੁਣ ਅਸੀਂ ਗਾਹਾਂ ਜਾਣਾ ਤੁਸੀਂ ਬਾਣੀ ਉੱਚੀ ਪੜ੍ਹ ਰਹੇ ਹੋ ਰਾਤ ਨੂੰ ਉਹ ਆਏ ਉੱਚੀ ਬੋਲਦੇ ਅੱਡੋ ਅੱਡ ਬੋਲਦੇ ਫਿਰ ਉਹ ਕਹਿੰਦੇ ਅਸੀਂ ਹੌਲੀ ਪੜ੍ਹ ਲਿਆ ਕਰਾਂ ਖੈਰ ਫਿਰ ਉਹ ਤੋਂ ਬਾਅਦ ਫਿਰ ਅਸੀਂ ਉੱਧਰੋਂ ਹੋ ਗਏ ਥਾਣੇ ਦਾ ਟੇਸਰ ਬਾਬੇ ਵਜੇ ਗੜਸ਼ੰਕਰ
ਹਾਂ
ਗੜਸ਼ੰਕਰ ਫਿਰ ਉੱਥੇ ਕਿਸ਼ਤੀ ਦੇ ਵਿੱਚ ਬੈਠ ਕੇ ਫਿਰ ਆਪਣਾ ਗੜਸ਼ੰਕਰ ਨੂੰ ਹੋ ਗਏ ਸਿੱਧੇ ਉੱਥੋਂ ਉੱਤਰ ਕੇ ਫਿਰ ਪੈਦਲ ਉੱਥੇ ਜਾਣਾ ਸੀ ਪੈਸਾ ਤਾਂ ਕੋਈ ਨਹੀਂ ਸੀ ਫਿਰ ਉੱਥੇ ਇੱਕ ਥਾਂ ਜਾ ਕੇ ਤੰਦੂਰ 'ਤੇ ਰੋਟੀ ਖਾਧੀ 2 ਰੁਪਈਏ ਸੰਤਾਂ ਦੇ ਕੋਲ ਉਹ ਖਾ ਕੇ ਫਿਰ ਅਸੀਂ ਇੱਧਰ ਨੂੰ ਹੋ ਗਏ
ਅੰਮ੍ਰਿਤਸਰ
ਨਾ ਇੱਧਰ ਬਾਬੇ ਬੁਖਾਰੇ ਬੰਨੀ ਨੂੰ ਉੱਥੋਂ ਨੂੰ ਇੱਕ ਹੋਰ ਸ਼ਹਿਰ ਜਾਂਦਾ ਮੈਂ ਕੁਤਰ ਕਰਕੇ ਉੱਥੇ ਜਾ ਗਏ
ਨਵਾਂ ਸ਼ਹਿਰ
ਹਾਂ ਨਵਾਂ ਸ਼ਹਿਰ ਹਾਂ ਨਵੇਂ ਸ਼ਹਿਰ ਦੇ ਵਿੱਚ ਹੀ ਬਾਬੇ ਗਿਆ ਸਾਹਿਬ ਤੋਂ ਫਿਰ ਆਇਆ ਨਹਿਰੀ ਨਹਿਰ ਗਏ ਉੱਥੇ ਜਾ ਕੇ ਫਿਰ ਉਹ ਉੱਥੇ ਗੁਰਮੁਖੋਂ ਸੀਗਾ ਜਿਹੜਾ ਆਪਣਾ ਨੇਗ ਬੜਾ ਉਹਦੇ ਪ੍ਰਸ਼ਾਦਾ ਭਗਤਾ ਸੀ ਉੱਥੇ ਰਹੇ ਰਾਤ ਇੱਕ ਦੌਰ ਤੋਂ ਉੱਥੇ ਰਹਿ ਕੇ ਫਿਰ ਉੱਥੋਂ ਅਸੀਂ ਜਾ ਕੇ ਅੰਮ੍ਰਿਤਸਰ ਗਏ ਅੰਮ੍ਰਿਤਸਰ ਜਾ ਕੇ ਫਿਰ ਅਸੀਂ ਸ਼ਹੀਦੀ ਗਾਇਆ ਸ਼ਹੀਦਗੰਜ ਆਇਆ ਇੱਕ ਫੌਜੀਆਂ ਨਾਲ ਸੰਤਾਂ ਦੀ ਪਲਟਣ ਮੈਂ 36 ਨੰਬਰ ਦਾ ਬਣਿਆ ਉਹਨਾਂ ਮੁਸਲਮਾਨਾਂ ਨੇ ਆ ਕੇ ਗਾਰਦ ਵਰਤੀ ਸੀ ਸਾਰੀ, ਅਤੇ ਰਸਾਂ ਖੋਹ ਕੇ ਲੈ ਗਏ, ਖਜ਼ਾਨਾ ਲੈ ਗਏ। ਉਹਦੀ ਉਹਨਾਂ ਨੇ ਯਾਦ ਵਾਸਤੇ ਗੌਰਮੈਂਟ ਨੇ ਬਣਾਇਆ, ਜਿੱਥੇ ਮਲਕਾਂ ਦੀ ਤਸਵੀਰ ਜੀ ਸੀ, ਹੁਣ ਹੋਰ ਹੁਣ ਅਤੇ ਉੱਥੇ ਜਾ ਕੇ ਸਨ ਤੱਕੇ, ਉੱਥੇ ਵੀ ਜੰਗ ਦੇ ਬੜੇ। ਅਤੇ ਇਹ ਫਿਰ ਜਾ ਕੇ ਅਸੀਂ ਜਾਂਦਾ ਤਾਂ ਉਹ ਗ੍ਰੰਥੀ ਕਹਿੰਦਾ ਕਿ ਅਸੀਂ ਆਖਿਆ ਬਾਬਾ ਅਸੀਂ ਰਿਹਾ ਤਾਂ ਕਰਾਂਗੇ ਹਰਿਮੰਦਰ, ਅਤੇ ਸਾਡੇ ਆ ਮਿਸਤਰ ਮਰਨ ਮੋਟਾ ਆਸਣ ਜੋੜੇ ਜਾੜੇ ਲਾੜੇ ਨੂੰ ਉੱਤਰੇ। ਕਹਿੰਦਾ ਬਈ ਹੁਣ ਮੈਂ ਤੁਹਾਨੂੰ ਨਹੀਂ ਰਹਿਣ ਦਿੰਦਾ, ਮੇਰੀ ਕੁੜੀ ਵੱਢ ਕੇ ਲੈ ਗਿਆ ਕੋਈ, ਅਤੇ ਮੈਂ ਹੁਣ ਕੁੜੀ ਹੁਣ ਸਾਰੇ ਦਿਨ ਕੱਢਦੇ ਹੁੰਦੇ ਕਿੰਨੇ ਘਰ ਰੱਖੀ। ਖੈਰ ਅਸੀਂ ਉੱਥੇ ਰਾਤ ਕੱਟੀ, ਸਾਡੀ ਕੋਈ ਕਾਸ਼ੇ ਸੁੱਕਣੀ ਪਾਈ, 2 ਵਜੇ ਕੋਈ ਜਾ ਕੇ ਲੈ ਗਿਆ। ਅਸੀਂ ਕਿਹਾ ਹੁਣ ਕੀ ਕਰਾਂਗੇ, 2 ਪੱਛਾਂ ਸਨ, ਇੱਕ ਦੀ ਇਹਦੀ ਰਹਿ ਗਈ, ਮੇਰੇ ਵਾਲੀ ਕੋਈ ਲੈ ਗਿਆ, ਅਤੇ ਮਾਂ ਖੇਲ ਕੱਛ ਵੀ ਲੈ ਗਿਆ ਹੁਣ। ਫਿਰ ਖੈਰ ਉਹ ਘੰਟਾ ਖਸੀ ਬੈਠੇ ਤੇ ਫਿਰ ਉੱਥੇ ਪਾ ਗਏ ਕੋਈ
ਨਾ,
ਹਾਂ ਉਹ ਸਮਝ ਨਾ ਕੇ ਕੋਈ ਉੱਥੇ ਹੋਰ ਤਾਂ ਕੋਈ ਨਹੀਂ ਸੀ, ਉਹ ਇਕੱਲਾ ਗ੍ਰੰਥੀ ਸੀ, ਉਹ ਤਾਂ ਮੇਰਾ ਨਿਕਲੇ ਨਹੀਂ ਅੰਦਰ ਕੋਈ ਹੁਣ ਆਇਆ। ਫਿਰ ਉਹਦਾ ਫਿਰ ਅਸੀਂ ਉੱਥੇ ਆ ਗਏ ਆਪਣੇ ਹਰਿਮੰਦਰ, ਪਰ ਕੰਨਿਆਂ 'ਚ ਬੈਠ ਜਾਣਾ ਅਤੇ ਆਪਣਾ ਆਪਣੇ ਜਪਜੀ ਸਾਹਿਬ ਦੇ ਪਾਠ ਕਰਨੇ, ਸਾਰਾ ਜਪਜੀ ਸਾਹਿਬ ਦੇ ਪਾਠ ਕਰੀਆਂ ਵੀ 100-100 ਪਾਠ ਕਰੋ, 80-80 ਕਰੋ, 50-50 ਕਰੋ, ਦੂਰ ਦੂਰ ਬੈਠੇ ਫਰਕੀ ਪੌੜੀ ਬਣੇ ਮੂਰਖਣ ਅਤੇ ਇੱਧਰ ਪਿੱਠ। ਇਹ ਫਿਰ ਸੰਤ ਬਿਸ਼ਨ ਸਿੰਘ ਸੀ ਜਿਹੜਾ, ਇਹ ਉਹ ਕਿਤੇ ਆਇਆ ਅੱਲਾ ਕਿ ਹੋਰ ਮੁੜੀ ਗਈਆਂ, 2-3 ਸਿੰਘ ਸਨ ਗਏ ਅਤੇ ਉਹਨੇ ਸਿਆਣ ਲਿਆ ਸਨ। ਉਹ ਕਹਿੰਦਾ ਕਿ ਜਿਨ੍ਹਾਂ ਦੀਆਂ ਮਰ ਗਈਆਂ ਬਾਵਾਂ ਟੁਕੜੇ ਖੋਹ ਲਏ ਖਾਣ ਆ ਬੈਠੇ ਵਿਚਾਰੇ, ਅੱਗੇ ਇਹ ਜੇ ਦਰਸ਼ਨ ਕਰਨ ਜਾਵੇਗਾ, ਜਿਹਦੇ ਕਹਿੰਦੇ ਨਹੀਂ ਪਾਈ ਦਰਸ਼ਨ ਨਹੀਂ ਲੀਤਾ, ਹੁਣ ਇਹਨਾਂ ਨੂੰ ਕੌਣ ਸਮਝੇ, ਇੱਥੇ ਕੁੜਤੇ ਫਟੇ ਸਨ ਸਾਡੇ। ਇਹ ਕਰਦੇ ਕਰਦੇ ਫਿਰ ਉਹ ਕੋਲ ਦੀ ਨੰਘੇ, ਕੋਲ ਦੀ ਨੰਘ ਕੇ ਬੁੜੀਆਂ ਨੂੰ ਕਹਿੰਦੇ ਅੱਗੇ ਪਾਈ ਇਹ ਹਾਰ ਲਿਆਓ ਫੁੱਲਾਂ ਦੀ, ਆਪਾਂ ਇਹਨਾਂ ਦੀ ਹਾਰ ਪਾਈ, ਫੁੱਲਾਂ ਦੇ ਹਾਰ ਆਏ। ਫਿਰ ਇਹਨਾਂ ਨੇ ਪਿੱਛੇ ਐਂ ਗੇੜਾ ਖੱਟ ਕੇ ਸਾਡੇ ਗਲ 'ਚ ਪੈਰ ਸਿਆਣ ਲਿਆ, ਆ ਪਾਈ ਉੱਠੋ ਕਹਿੰਦੇ। ਉੱਠੇ ਆ ਕੇ ਫਿਰ ਉਹਨਾਂ ਨੇ ਦੇਖ ਕਰਾਈ, ਦੇਖ ਕਰਾ ਕੇ ਹਰਿਮੰਦਰ ਮੱਥਾ ਸੀ, ਫਿਰ ਚਲੋ ਕਹਿੰਦਾ ਘੰਟੇ ਕਰ, ਘੰਟੇ ਕਰ ਉਹਨਾਂ ਨੇ ਚਲਾ ਲਿਆ ਮੁੱਲ 5-6 ਘੰਟਿਆਂ ਵਾਸਤੇ ਮਰ ਗਏ। ਜਵਾਰਾਂ ਲੈ ਕੇ ਉੱਤੇ ਸਾਨੂੰ ਬਿਠਾਇਆ, ਜਲ ਪਾਣੀ ਪਿਲਾਇਆ, ਅਤੇ ਮਾਈਆਂ ਨੂੰ ਕਹਿੰਦਾ ਮੌਲਾ ਮੌਕਾ ਨਹੀਂ ਸਾਨੂੰ ਇਹਨਾਂ ਦੇ, ਇਹ ਨਵੇਂ ਕੁੜਤੇ ਸਮਾਓ, ਦਰਜੀ ਇੱਥੇ ਬੈਠੇ, ਅਤੇ ਆਪਣਾ ਕਿਸ਼ਹਿਰੇ ਸਮਾਓ, ਦਸਤਾਰੇ ਦਿਓ, ਇੱਕ ਚਾਦਰਾ ਦਿਓ, ਅਤੇ ਸਾਰੇ ਉਹਨੇ ਜਲਾਦਾ ਲਾ ਕੇ ਨਾ ਦਰਜੀ ਉਸ ਬਾਰੇ ਹੀ ਸੱਦ ਲਏ, ਫਿਰ ਸਾਡੇ ਬਣਾ ਦਿਆ ਸੀ ਅਗਲਾ ਵੀ 6 ਮਹੀਨੇ ਜੋਗੇ ਤਾਂ ਹੋ ਗਏ, ਕੱਪੜਾ ਨਹੀਂ ਮਿਲਦਾ ਫਿਰ ਕਿਸੇ ਨੂੰ ਕਹੀਏ ਜੀ ਬਾ ਹੁੰਦਿਆਂ ਹੁੰਦਿਆਂ, ਫਿਰ ਅਸੀਂ ਸਾਨੂੰ ਉਹ ਕਹਿੰਦਾ ਚੱਲ ਉਹਨਾਂ ਨੂੰ ਪਾਉਣਾ ਸਾ ਇਹ ਅਸੀਂ ਆਪੇ ਪਾਲਾ ਪੜਾ। ਫਿਰ ਅਸੀਂ ਉਹਨਾਂ ਦੇ ਨਾਲ ਹੀ ਹੋ ਗਏ, ਪਹਿਲਾਂ ਲਾਹੌਰ, ਲਾਹੌਰ ਦੇ ਗੁਰਦੁਆਰੇ ਦੇ ਕੇ ਫਿਰ ਨਨਕਾਣਾ ਸਾਹਿਬ ਹੋ ਗਏ, ਨਨਕਾਣੇ ਸਾਹਿਬ ਦਰਸ਼ਨ ਮੇਲਾ ਕਰਕੇ ਮੁੜੇ, ਤਾਂ ਉਹ ਕਹਿੰਦਾ ਮੈਂ ਤਾਂ ਲਾਹੌਰੋਂ ਮੁਕਤਸਰ ਨੂੰ ਜਾਣਾ, ਬਿਸ਼ਨ ਤੋਂ ਕਹਿੰਦਾ ਅਸੀਂ ਮੁਕਤਸਰ ਵੀ ਜਾਣਾ, ਕਹਿੰਦੇ ਅਤੇ ਤੁਸੀਂ ਕਹਿੰਦਾ ਕਿ ਚੱਲਣ ਸਾਡੇ ਨਾਲ ਚੱਲੋ, ਨਹੀਂ ਤੁਸੀਂ ਅੰਮ੍ਰਿਤਸਰ ਨੂੰ ਜਾਓ। ਫਿਰ ਉਹ ਕਹਿੰਦਾ ਹੁਣ ਤੁਸੀਂ ਇਉਂ ਕਰੋ ਵੀ ਤੁਹਾਨੂੰ ਇਹ ਕੰਮ ਪਾਉਂਦੇ ਨਹੀਂ ਸਿਰਮ ਤੋਂ ਨਾਲੇ, ਅਤੇ ਮਾਇਆ ਤੁਹਾਨੂੰ ਮਾਇਆ ਉੱਤੇ ਜਿਹੜੀ ਰਾਮਪੁਰ ਨੂੰ ਜਾਂਦੀ ਹੈ ਉੱਧਰ ਪਰੇ ਨੂੰ, ਉਹਦੇ 'ਤੇ ਕਹਿੰਦਾ ਮੈਂ ਤੁਹਾਨੂੰ ਛੱਪਰੀਆਂ ਪਾ ਦੂੰ, ਅਤੇ ਚਿਖ ਦੇ ਨੂੰ ਲਾ ਜਿਹੜੀ ਜਿਹੜੀ ਲੋੜ ਵੇਲੇ ਕੇ ਚਿਖਦੇ ਉਹ ਪੱਤੀ ਲਾ ਕੇ ਮੈਂ ਕੋਲ ਜੀ ਗਿਆ। ਫਿਰ ਅਸੀਂ ਆਖੇ ਚੰਗਾ ਵੀ ਅਸੀਂ ਆਵਾਂਗੇ ਫਲਾਨੀ ਤਰੀਕ ਨੂੰ ਤੁਸੀਂ ਆਇਓ, ਅਤੇ ਅਸੀਂ ਟੇਸ਼ਨ 'ਤੇ ਖੜ੍ਹੇ ਹੋਵਾਂ ਪਟਿਆਲੇ। ਫਿਰ ਅਸੀਂ ਉਹ ਅੰਮ੍ਰਿਤਸਰ ਆ ਗਏ, ਫਿਰ ਉਸ ਤਰੀਕ ਨੂੰ ਅਸੀਂ ਪਟਿਆਲੇ ਗਏ, ਉਹਨਾਂ ਦੇ ਆਦਮੀ ਖੜ੍ਹੇ ਸਨ, ਉਹ ਆਦਮੀ ਸਾਨੂੰ ਬਾਜ਼ਾਰ ਦੇ ਵਿਚਾਲੇ ਪਟਿਆਲੇ ਦੇ ਉਹਦੇ ਕਿਰਾਏ 'ਤੇ ਮਕਾਨ ਲਿਆ, ਅਤੇ ਛਪਰਿਆ ਸੀ ਤਾਂ ਕਿਹਾ ਛਪਰੀਆਂ ਹੋਣਗੇ, ਕਿਰਾਏ ਦੇ ਮਕਾਨ ਲਏ, ਉਹਦੇ 'ਚ ਹੋ ਰਹੇ ਕਦੇ ਰੋਟੀ ਕੋਈ ਕਰੇ ਕਦੇ ਕੋਈ ਕਰੇ, ਪੜਾਰੇ ਹੋਈਆਂ ਉੱਥੇ ਦੋ ਕੁ ਦਿਨ ਅਸੀਂ ਰਹੇ ਅਤੇ ਲੋਕਾਂ ਨੂੰ ਪਤਾ ਲੱਗਿਆ ਉਹ ਮਿਲਣ ਗਏ ਨਾਲੇ ਆਉਣ ਲੱਗ ਗਏ ਵੀ ਚਲੋ ਗੁਲਾਬਾ ਆਇਆ ਮਿਲਿਆ ਜੀ ਇਹਨੂੰ ਗੁਲਾਬਾ ਗੁਲਾਬ ਸਿੰਘ ਸੀ ਇਹਦੇ ਨਾਲ ਸੰਤ ਕਹਿੰਦੇ ਵੀ ਆਪਾਂ ਤਾਂ ਕਹਿੰਦੇ ਇੱਥੇ ਤਾਂ ਇਹਨੇ ਤਾਂ ਨਾ ਇਹਦੀ ਛੱਪਰੀ ਬਣਾਈਆਂ ਨਾ ਕਹਿੰਦਾ ਵੀ ਛੱਪਰੀ ਨਹੀਂ ਇਹਦੀ ਬਣਾਈ ਅਤੇ ਇਹਦਾ ਕਹਿੰਦਾ ਬਜ਼ਾਰਾ ਜਿਹੜਾ ਜਿਹੜਾ ਜੀ ਆਪਾਂ ਦਾ ਸਾਨੂੰ ਜੀ ਫਿਰ ਸਾਡੇ ਜਿਹੜਾ ਗ੍ਰੰਥੀ ਸੀਗਾ ਗੁਰਬਖਸ਼ਾਂ ਦਾ ਸੀ ਉਹਦਾ ਪਿੰਡ ਸੀਗਾ ਰਾਜਪੁਰ ਦਸ਼ੇਲੀ
ਮਲਿਆਣਾ
ਮਲਿਆਣਾ ਉੱਥੋਂ ਉਹ ਕਹਿੰਦਾ ਮੇਰੀ ਜ਼ਮੀਨ ਹੈ 100 ਵਿਘਾ ਅਤੇ ਘਰ ਮੇਰੇ 'ਚ ਪਾ ਗੁਰਦੁਆਰਾ ਆਵੇ ਬਾਲ ਬੱਚਾ ਕੋਈ ਹੈ ਨਹੀਂ ਉੱਥੇ ਢੋਲਕੀ ਪਈ ਹੈ ਚਿਮਟਾ ਪਿਆ ਬਾਜਾ ਪਿਆ ਤੁਸੀਂ ਉੱਥੇ ਮੈਂ ਤੁਹਾਨੂੰ ਛੱਡਿਆ ਫਿਰ ਅਸੀਂ ਉੱਥੇ ਗਏ ਉੱਥੇ ਪਿੰਡ ਦੇ ਲੋਕ ਇਕੱਠੇ ਕੀਤੇ ਕਿਸੇ ਨੂੰ ਕੌੜਾ ਬੋਲੇ ਕੌੜੇ ਵੀ ਬੋਲਦੇ ਨੇ ਉਹ ਸਾਰੇ ਸੋਹਣੇ ਨੇ ਵਿੱਚ ਕਹੇ ਸਾਡਾ ਜਥਾ ਸੀਗਾ ਪਹਿਲਾਂ ਤੇ 8 ਬੰਦੇ ਅਸੀਂ ਸੀ ਅੱਛਾ ਨਹੀਂ ਫਿਰਦਾ ਹੈ ਬੜਾ ਖਜਰਾ ਹੈ ਪਹਿਲਾਂ ਜਿੰਦਾ ਧਰਤੀ ਹੁੰਦਾ ਨਾ ਉਹ ਰੋਟੀ ਕਰਦਾ ਰੋਟੀ ਬੰਦ ਕਰ ਦੋ
ਮੈਂ ਕਰ ਦਿੰਦੇ
ਰੋਟੀ ਕਰਦਾ ਉਹਦੇ ਜਿਵੇਂ ਹੁੰਦਾ ਜੇ ਪਲਟਣਾ ਹੁੰਦੇ ਉਹਨੂੰ ਪੈਦਲ ਹੁੰਦੇ ਰਸਾਲੇ ਅਸਵਾਰ ਹੁੰਦੇ ਤੋਲਖਾਨਾ ਵੀ ਅਸਵਾਰ ਹੁੰਦਾ ਉਹਨੂੰ ਫਿਰ ਰੋਟੀ 7-8 ਮਹੀਨੇ ਲੱਗਦਾ ਅਤੇ ਰੋਟੀ ਕਰਕੇ ਫਿਰ ਉਹਨੂੰ ਸੌਂਫ ਪਾਉਂਦੇ ਅੰਗੂਠਾ ਸੌਂਫ ਪਾਉਂਦੇ ਗ੍ਰੰਥੀ 5 ਗ੍ਰੰਥੀ ਲੈ ਕੇ ਭਾਈ ਖੜਦਾ ਤੋਪ ਸਾਹਮਣੇ ਹੁੰਦੀ ਹੈ ਲੜਾਈ ਉਹ ਕਹਿੰਦੇ ਹਾਂ ਮੈਂ ਦੇਖ ਤੂੰ ਆਪਣੀ ਬਾਣੀ ਨੂੰ ਜਾਣ ਕੇ ਅਤੇ ਗੌਰਮੈਂਟ ਦਾ ਜਿਹੜਾ ਹੈ ਬਚਨ ਉਹ ਮੰਨਾ ਅਤੇ ਬਸ ਇਹ ਹੈ ਵੀ ਇੱਧਰੋਂ ਜੋ ਸਰਕਾਰ ਅਤੇ ਇੱਥੋਂ ਬਹਿਣੇ ਵਾਲਾ ਪੈਸੇ ਸਿਪਾਹੀ ਹੋ ਗਏ ਉਹਦਾ ਵੀ ਬਚਨ ਬਣਾ ਉਦੋਂ ਛੋਟਾ ਲੈਸ ਲੈਕ ਹੁਣ ਉਹਨਾਂ ਦਾ ਹੌਲਦਾਰ ਦਾ ਵੀ ਸਾਰਿਆਂ ਦਾ ਬਚਨ ਬਣਾ ਹਾਂਜੀ ਕਹਿਣਾ ਨੌਕਰ ਦੀ ਤਾਂ ਹਾਂਜੀ ਹੈ ਚੋਰ ਦੀ ਨਾ ਜੀ ਮਾਰ ਕੁੱਟੀ ਕਿਉਂ ਬਈ ਪੈ ਗਈ ਅਤੇ ਨਾ ਜੀ ਅਸੀਂ ਜਿੱਥੇ ਚੋਰ ਇਹੋ ਜਿਹੀਆਂ ਗੱਲਾਂ ਹੁੰਦੀਆਂ ਉਹ ਫਿਰ ਉਦੋਂ ਤਾਂ ਫਿਰ ਪੁਰਾਣਾ ਹੋ ਜਾਂਦਾ ਪੁਰਾਣਿਆਂ ਦੇ ਵੀ ਸਾਨੂੰ ਜਿਵੇਂ ਪੁਰਾਣੇ ਕੰਮ ਕਰਦੇ ਨੇ ਉਹ ਕਰਦਾ ਇਸ ਤਰ੍ਹਾਂ ਕਰਕੇ ਫਿਰ ਉਹ ਉੱਥੇ ਗੁਰਦੁਆਰੇ ਪੜ੍ਹਾਈ ਕਰਾਉਂਦੇ ਪੰਜਾਬੀ ਦੀ ਪੰਜਾਬੀ ਦੀ ਮਾਸਟਰ ਰੱਖਿਆ ਹੁੰਦਾ ਸਰਕਾਰ ਦਾ ਉਹ ਸਾਰੀਆਂ ਸੰਥਿਆ ਦਿੰਦਾ ਦਰਬਾਰ ਦੀ ਦੀਵਾਰੀ ਵੀ ਹੋਰ ਇਹ ਕਰਾ ਕੇ ਫਿਰ ਉਹਨਾਂ ਨੇ ਅੰਮ੍ਰਿਤ ਛਕਾਇਆ ਹੁੰਦਾ 5 ਪਾਣੀਆਂ ਯਾਦ ਕਰਨ ਨੂੰ ਕਿਹਾ ਹੁੰਦਾ ਅਤੇ ਉਹ ਫਿਰ ਸਾਰਿਆਂ ਨੇ ਆਸਾ ਦੀ ਬਾਤ ਹੋਰ ਜਥਾ ਆਸਾ ਦੀ ਮਾਰਨ ਵਾਲਾ ਸਾਡਾ ਫਿਰ ਜਥਾ ਬਣ ਗਿਆ 8 ਬੰਦੇ ਇੱਕ ਤਾਂ ਹੌਲਦਾਰ ਸੀ ਪਿੱਛੇ ਸੂਬੇਦਾਰ ਹੋ ਗਿਆ ਅਤੇ ਦੋਵੇਂ ਹੋਰ ਸਨਗੇ ਢੋਲਕੇ ਢਾਲਦੇ 2-3 ਦੇ ਸਨ ਇੱਕ ਢੋਲਕੀ ਵਾਲਾ ਸਾਰਿਆਂ ਨੇ ਆਸਾ ਦੀ ਵਾਰ ਲਾਉਣੀ ਬਾਜਾ ਹੈ ਬਾਜਾ ਨਹੀਂ ਮਿਲਿਆ ਉਹ ਕਰਕੇ ਫਿਰ ਜਥਾ ਮਸ਼ਹੂਰ ਹੋ ਗਿਆ ਤਾਂ ਉਹਨੂੰ ਫਿਰ ਸ਼ਹਿਰ ਦੇ ਲੋਕ ਵੀ ਲਿਜਾਣ ਲੱਗ ਅਤੇ ਦਫ਼ਤਰ ਉਹਨਾਂ ਨੂੰ ਦਰਖਾਸਤ ਦੇਣੀ ਡਾਕਟਰ ਵਾਲਿਆਂ ਨੇ ਕਹਿਣਾ ਆਪਣਾ ਜਥੇਦਾਰ ਨੂੰ ਭਾਈ ਫਲਾਉਣੇ ਤਾਂ ਭੋਗ ਪੈਣਾ ਇਸ ਕਰਕੇ ਤੁਸੀਂ ਉੱਧਰ ਜਾਇਓ ਪਰੇਡ ਫਿਰ ਉੱਥੇ ਜਾਣਾ ਉੱਥੇ ਪ੍ਰਸ਼ਾਦ ਪਾਣੀ ਜਦੋਂ ਛਕਾਉਣੇ ਤਾਂ ਅਸੀਂ ਕਹਿਣਾ ਨਹੀਂ ਛਕਣਾ ਅਤੇ ਸਾਡਾ ਲੰਗਰ ਚੱਲਦਾ ਸਰਕਾਰੀ ਫਿਰ ਉਹਨਾਂ ਨੇ ਫਿਰ ਛਕਾ ਹੀ ਦੇਣਾ ਪੁੱਛਣਾ ਇਸ ਤਰ੍ਹਾਂ ਕਰਕੇ ਫਿਰ ਉਹ ਫਿਰ ਸਾਰੀ ਉਮਰ ਹੀ ਮਤਲਬ ਉੱਥੇ ਜਿੰਨਾ ਚਿਰ ਅਸੀਂ ਰਹੇ 10 ਉਮਰੇ ਰਹੇ 10 ਵਰੇ ਫਿਰ ਸਾਡਾ ਜਥਾ ਰੇਣੂ ਸਾਹਿਬ ਵੀ ਅਸੀਂ ਤਾਂ ਹੀ ਇਕੱਠੇ ਆਏ ਸਾਡੇ 'ਚ 2 ਪਹਿਲਾਂ ਆਏ ਨੇ 3 ਇੱਕ ਤਾਂ ਸੰਤ ਮਿਸ਼ਨ ਸੋਹਣ ਦਾ ਜੇਤੂ ਦਾ ਵਜਰ ਇੱਕ ਮੁਕੰਦ ਸਿਉਣ ਦਾ ਛੋਟੀ ਖਨਾਲ ਜਿੱਥੇ ਮਾਲ ਹੁੰਦੇ ਉੱਥੋਂ ਅਤੇ ਇੱਕ ਸੀਗਾ ਉਹ ਇੱਕ ਬਾਈ ਜੀ ਇਹ ਬਾਈ ਜੀ ਜਰਤਵਲੀ ਦਾ ਹੈਗਾ ਇੱਥੇ ਉਹ ਇਹ ਸੰਤਾਂ ਸਾਹਿਬ ਦੀ ਸ਼ਕੀਰੀ ਸੀ ਇਹ ਤਾਂ ਉਹਨੂੰ ਜਾਣਦਾ ਸੀ
ਸੰਤਾਂ ਨੂੰ ਕਿਹੜਾ ਸੀ
ਸੰਤਾਂ ਜਿਹੜਾ ਉੱਥੇ ਬੁਜ਼ਰ ਗਿਆ ਰੇਣੂ ਸਾਹਿਬ ਤੇ ਹੁਣ ਇਹਨੂੰ ਸਾਹਿਬ ਦੀਆਂ ਗੱਲਾਂ ਚੱਲਦੀਆਂ। ਉਹ ਫਿਰ ਇਹ ਤਿੰਨੇ ਗਏ, ਤਿੰਨੇ ਜਾ ਕੇ ਉੱਥੇ ਸੇਵਾ ਕਰਾਈ ਗਏ। ਫਿਰ ਇਹਨਾਂ ਨੇ ਭਜਨ ਲਿਆ ਸੰਤਾਂ ਤਿੰਨਾਂ, ਉਹ ਦੱਸਦੇ ਸਨ ਵੀ ਭਜਨ ਤਾਂ ਇਹ ਹੋਊਗਾ ਵੀ ਤੁਸੀਂ ਤੋਪ ਖਾਨੇ ਨੂੰ ਛੱਡ ਕੇ ਬਾਹਰ ਦੋ ਤਿੰਨ ਮੀਲ ਜਾ ਕੇ ਬੈਠੇ ਕਰੋ ਰੋਹੀ। ਤੋਪਖਾਨੇ ਦਾ ਲੋਕ ਹੱਸਦੇ ਰਹਿੰਦੇ ਜਿੰਨੇ ਚਿਰ ਜਾਗਦੇ ਰਹਿਣ, ਉਦੋਂ ਬਾਅਦ ਪਹਿਰੇਦਾਰ ਨੇ ਬੋਲਣ ਦਿੰਦਾ ਲਾਈਟ ਡਾਊਨ ਵੱਜਦਾ। ਫਿਰ ਉਦੋਂ ਫਿਰ ਇਹ ਇਹਨਾਂ ਨੂੰ ਦੱਸਿਆ, ਫਿਰ ਇਹ ਲਾਈਨ 'ਤੇ ਬੈਠਿਆ ਕਰਨ ਤਾਂ ਚੜ ਕੇ ਜਿਵੇਂ ਆਪਣੀਆਂ ਲਾਈਨਾਂ ਆਪਾਂ ਤੋਂ ਉੱਥੇ ਮਿਲ ਜਾਏ। ਹੁਣ ਉਹਨਾਂ ਦੀ ਛਾਂ ਸਾਡੇ ਮੰਜੇ 'ਤੇ ਆ। ਫਿਰ ਮੈਂ ਭਾਈ ਜੀ ਨੂੰ ਪੁੱਛਿਆ, ਉਹ ਗੁਰਦੁਆਰੇ ਵਾਲੇ ਨੂੰ, ਮੈਂ ਭਾਈ ਜੀ ਇੱਥੇ ਕੌਣ ਬਹਿੰਦਾ? ਕਹਿੰਦਾ ਉਹ ਬੈਠਦਾ ਕੋਈ ਜਰਸੋ ਆਇਆ ਕੋਈ ਮੁਖੰਦ ਸਿੰਘ ਆਇਆ ਵੀ ਇਸ ਮੰਤਰ ਰਾਤ ਦੇ ਵਿੱਚ ਅਸੀਂ ਹੌਲਦਾਰ ਹੋ ਜਾਈਏ। ਹੁਣ ਇਹ ਗੱਲ ਦਾ ਪਤਾ ਨਹੀਂ ਸੀ। ਫਿਰ ਉਦੋਂ ਬਾਅਦ ਉਹਨਾਂ ਨੇ ਕੀ ਕੀਤਾ, ਉਹ ਤਿੰਨਿਆਂ ਬੈਠਣ ਲੱਗੇ। ਫਿਰ ਮੈਂ ਉਹਨਾਂ ਨੂੰ ਪੁੱਛਿਆ, ਮਗਰ ਤੁਸੀਂ ਉੱਥੇ ਕੀ ਕਰਦੇ ਹੋ ਬੈਠ ਜਾਓ? ਕਹਿੰਦਾ ਇਹ ਵੀ ਬਹਿ ਜਾਂਦਾ ਹਵਾ ਚੰਗੀ ਹੁੰਦੀ। ਮੈਂ ਨਹੀਂ ਤੂੰ ਗੱਲ ਹੋਈ। ਫਿਰ ਉਹ ਕਹਿੰਦੇ ਵੀ ਗੱਲ ਐਤਕੀ ਅਸੀਂ ਜਾਵਾਂਗੇ ਛੁੱਟੀਆਂ ਦੇ ਸਾਡੇ ਨਾਲ ਚੱਲੇ। ਫਿਰ ਉਹਨਾਂ ਫਿਰ ਚੱਲਿਆ। ਫਿਰ ਉਹਨਾਂ ਦੇ ਫਿਰ ਜਦੋਂ ਛੁੱਟੀ ਫੇਰ ਗਏ ਤਾਂ ਮੈਂ ਫਿਰ ਉਹ ਉਹਨਾਂ ਦੇ ਨਾਲ ਨਹੀਂ ਗਿਆ। ਉਹਨਾਂ ਦੇ ਨਾਲ ਨਹੀਂ ਗਿਆ ਤਾਂ ਫਿਰ ਪਿੱਛੋਂ ਫਿਰ ਮੈਂ ਇਕੱਲਾ ਗਿਆ। ਜਾ ਕੇ ਸੰਤਾਂ ਕੋਈ ਬੇਨਤੀ ਕੀਤੀ ਵੀ ਸਾਡੇ ਉਹ ਤਿੰਨ ਚਾਰ ਤਿੰਨ ਸੁੱਖੋ ਲਾਏ ਨੇ ਅਤੇ ਮੈਂ ਵੀ ਉਸੇ ਕੰਮ ਨੂੰ ਆਇਆ। ਉਹ ਪੁੱਛਦੇ ਹਨ ਕਿ ਤੂੰ ਗਿਆ? ਮੈਂ ਨਹੀਂ। ਸਾਰੀ ਗੱਲ ਕਰਦੇ ਪਿੰਡ ਜਾਂਦਾ ਹੁੰਦਾ, ਮੈਂ ਪਿੰਡ ਨਹੀਂ ਮਿਲੇ। ਪਹਿਲਾਂ ਫਤਿਹਗੜ੍ਹ ਸਾਹਿਬ ਅਸੀਂ ਜਾਂਦੇ ਹੁੰਦੇ, ਉੱਥੋਂ ਆਏ ਜਿੰਨੇ ਹੁੰਦਾ ਸ਼ਹੀਦੀ ਛੋਟੇ ਸਾਹਿਬ ਜਾਂਦੇ ਸੀ ਉੱਥੋਂ ਬੜਾ ਕਿਸੇ ਹੋਰ ਰੱਖੇ ਸਨਗੇ ਅਤੇ ਉਹ ਉਹਨੂੰ ਪੜ੍ਹ ਪੜ੍ਹ ਕੇ ਜਾਣੀ ਰੋਣਾ ਦੂਰ ਨਿਕਲ ਜਾਣਾ ਅਗਲਾ ਕੋਲ। ਅਤੇ ਉਹ ਫਿਰ ਇੱਕ ਬੁੜੀ ਜੀ ਹੋਰ ਕਹੇ ਨੇ, ਕਹਿੰਦੇ ਇਹ ਰੋਂਦਾ ਹੈ ਇਹ ਕੀ ਦੁੱਖ ਨਾਲ ਉਹਦੇ ਹੋਰ ਲੱਗਿਆ। ਇੱਕ ਸਿੰਘ ਕਹਿੰਦਾ ਫਿਰ ਪਤਾ ਨਹੀਂ, ਕਹਿੰਦੇ ਵੀ ਸਾਡੇ ਨਹੀਂ ਹੁੰਦੇ ਤਾਂ ਰੋਂਦਾ। ਉਹ ਬੁੜੀ ਨੇ ਫਿਰ ਉਸ ਹੌਲਦਾਰ ਸੀ ਉਹ ਤੋਂ ਪੁੱਛਿਆ ਸੀ ਵੀ ਇਹ ਅਸੀਂ ਲੜਕੀ ਦਾ ਸਾਥ ਇਹਨੂੰ ਕਰ ਲਿਆ। ਅਤੇ ਉਹਨਾਂ ਨੇ ਫਿਰ ਜਾ ਕੇ ਉਹਨੇ ਲਿਖਾ ਤਾ ਫਲਾਣੇ ਪਿੰਡ ਦਾ ਫਲਾਣੇ ਮਾਸ ਇੱਥੇ ਬਠਿੰਡੇ ਕਹਾਂ ਉਹ ਲੈ ਕੇ ਉਹ ਬੁੜੀ ਗਈ ਆਪਣੇ ਨਾਲ ਲੈ ਕੇ ਬੰਦੇ। ਉਹ ਕਹਿੰਦੇ ਉਹਦਾ ਅਸੀਂ ਕਹਿਣਾ ਤੁਹਾਨੂੰ, ਫਿਰ ਉਹ ਮੋੜ ਤੋਂ ਮੰਡੀ ਛੱਡ ਦੇ ਲੈ ਹੁੰਦੀ ਹੈ ਲਾਉਂਦੇ ਆ। ਫਿਰ ਉਹ ਇਹ ਉੱਥੇ ਫਤਿਹਗੜ੍ਹ ਸਾਹਿਬ ਜ਼ਿਆਦਾ ਆਉਂਦੇ ਸੀ, ਫਿਰ ਅਸੀਂ ਉੱਥੇ ਸੰਤਾਂ ਨੇ ਫਿਰ ਸਾਨੂੰ ਦੇਸ਼ ਦਿੱਤਾ ਨੇ ਅੰਮ੍ਰਿਤ ਛਕਿਆ ਹੋਇਆ ਰਾਜ ਛਕਿਆ ਹੋਇਆ ਪੂਰੀ ਤੌਰ ਦਾ ਤਾਂ ਨਹੀਂ ਹੋਣਾ, ਕਿਸੇ ਨਾ ਕਿਸੇ ਸ਼ਾਇਦ ਕੋਈ ਝਟਕਾ ਖਾਧਾ ਹੋਵੇ। ਉਹ ਕਹਿੰਦੇ ਪੰਜ ਪਿਆਰਿਆਂ ਨੂੰ ਖਿਆਲ ਹੈ ਵੀ ਜਿਵੇਂ ਉਹ ਚਾਹੁਣ ਉਹ ਮਾਫ਼ ਕਰ ਸਕਦੇ, ਤੂੰ ਅਰਦਾਸ ਕਰਾ ਲਈ ਅਰਦਾਸ ਉੱਥੇ ਕਰਾ ਲਈ। ਫਿਰ ਦੇਸ ਲਿਆ। ਫਿਰ ਅਸੀਂ ਹੋ ਗਏ ਚਾਰ, ਉੱਥੇ ਨਗਲੇ ਸਨ ਚੌਥਾ, ਅਤੇ ਦੋ ਹੋਰ ਹੋਏ ਅਤੇ ਸੱਤ ਹੋ ਗਏ। ਸੱਤ ਹੋਇਆ ਦੇ ਬਾਅਦ ਫਿਰ ਇਹ ਸੰਤ ਆਪਣੇ ਵਾਲੇ ਜਿਹੜੇ ਸਨ ਇਹ ਰਾਘੋ ਬਾਜਰੇ ਰਹਿੰਦੇ, ਇਹਦੀ ਭੂਆ ਦਾ ਪੁੱਤ ਉੱਥੇ ਲੱਸੀ ਵਾਲ ਉਹਦੇ ਕੋਲ ਪੜ੍ਹਦੇ ਹੁੰਦੇ ਸਕੂਲ 'ਚ। ਇਹ ਫਿਰ ਕਹਿਣਾ ਤੂੰ ਫਿਰ ਕਿੱਥੇ ਜਾਣਾ ਨਾ ਮੈਨੂੰ ਕਹਿੰਦੇ, ਜਾਂ ਛੁੱਟੀਆਂ ਹੁੰਦੀਆਂ 3 ਮਹੀਨਿਆਂ ਦੀਆਂ ਕਿਤੇ ਗਈ ਤੈਨੂੰ ਕੀ? ਉੱਥੋਂ ਦਾ ਰੇਲ ਸਾਹਿਬ ਤਾਂ ਮੈਂ ਗੱਲ ਨੂੰ ਦੱਸੀ ਅਤੇ ਇਹ ਕਹਿੰਦਾ ਕਿ ਮੈਂ ਵੀ ਤੇਰੇ ਨਾਲ ਜਾਣਾ। ਮੈਂ ਕਿਹਾ ਤੈਂ ਕੀ ਲੈਣਾ ਸਾਥੀ? ਇਹ ਫਿਰ ਆਇਆ ਕਰੇ ਉਹਨੂੰ ਸਤਿਗਿਆ ਸੌ ਦੀ ਬਾਰਿਸ਼ ਲਿਆ ਕਰੇ ਹੀ ਅਸੀਂ ਹੀਰੇ ਸਾਹਿਬ ਨੂੰ ਸਦਕੇ ਘਰੋਂ ਲਿਆ ਕਰੇ। ਫਿਰ ਚਾਹ ਚੁੱਕ ਕੇ ਆ ਕੇ ਫਿਰ ਚਿੰਤਾ ਬਚਾਇਆ ਕਰੇ। ਹੁੰਦਿਆਂ ਆਉਂਦਿਆਂ ਫਿਰ ਇਹ ਹੀਰਾ ਸਿਓ ਅਤੇ ਉਹ ਦੋਨੋਂ ਇਕੱਠੇ ਫਿਰ ਗਏ ਰੇਲ ਸਾਹਿਬ। ਉੱਥੇ ਗਏ ਅਤੇ ਫਿਰ ਉਹਨਾਂ ਨੇ ਕਿਹਾ, ਸੰਤ ਕਹਿੰਦੇ ਭਾਈ ਅਤੇ ਤੂੰ ਇਹ ਭਗਤੀ ਵਾਲਾ ਨਹੀਂ ਹੈ, ਤੇਰੇ ਕਿਹੋ ਜਿਹੇ ਕੱਪੜੇ ਨੇ ਬੂਟ ਗਿਰਾਫ ਮਾਰ ਕੇ ਕੋਈ ਵਕਤ ਆਉਂਦਾ ਇੱਥੇ ਝਟਕੀ ਭਗਤੀ ਜਿਹੜੇ ਮਿੱਟੀ ਵਾਂਗੂ ਮਿੱਟੀ ਚੜਾਉਣ। ਇਹ ਕਹਿੰਦਾ ਮਹਾਰਾਜ ਮੈਂ ਤਾਂ ਇੱਥੇ ਹੁਣ ਜਾਣਾ ਸੀ, ਦਸਵੀਂ ਲੈਣ ਤਿਆਗ ਦਿੱਤਾ ਸੀ ਅਤੇ ਉਹ ਫਿਰ ਉੱਥੇ ਉਹ ਖੈਰ ਉਹ ਇਹ ਰਹਿ ਗਏ ਉੱਥੇ ਇਹ ਕੰਨਾ ਠੀਕ ਹੈ ਸਤ ਆ ਗਿਆ। ਇਹਨੇ ਫਿਰ ਸੰਤਾਂ ਨੇ ਕਿਹਾ ਭਾਈ ਦੇਖ ਆਏ ਕੋਟ ਕਾਟ ਦੇ ਫਿਰ ਇਹਨੇ ਲਾ ਕੇ ਕਿਸਮ ਦੇ ਦੇ ਬੂਟ ਦੇ ਦੇ ਦੇਸੀ ਤੈਨੂੰ ਜੋ ਜੁੱਤਾ ਦੇਊਗਾ ਫਲ ਧੌੜੀ ਦਾ ਅਤੇ ਬਾਕੀ ਤੈਨੂੰ ਆਪਣਾ ਕੁੜਤਾ ਸਮਾ ਖੱਦਰ ਦਾ ਚੋਲਾ। ਇਹਨਾਂ ਨੇ ਫਿਰ ਉਹ ਮੈਨੂੰ ਚਿੱਠੀ ਪਾਈ ਨੇ ਉੱਥੋਂ ਰੇਲੇ ਸਾਹਿਬ ਤੋਂ ਪਹਿਲਾਂ ਆ ਕੇ 21 ਗਿਰੇ ਨਹੀਂ ਮੈਂ ਤਾਂ ਮੇਰਾ ਚੋਲਾ ਹੋਵੇ ਕਲੀਆਂ ਅਤੇ ਉਹ ਸਮਾ ਕੇ ਮੈਨੂੰ ਭੇਜ ਹੋ ਮੈਂ ਉਹ ਪਾ ਕਰਨਾ ਅਤੇ ਆਹ ਕੁੜਤੇ ਕੱਟ ਨਹੀਂ ਪਾਉਣੇ ਅਤੇ ਛੁੱਟੀ ਵੀ ਤੁਸੀਂ ਨਹੀਂ ਜਾਂਦੇ ਰਹੇ ਮੈਂ ਉਹ ਸਮਾ ਕੇ ਉੱਥੋਂ ਭੇਜੀ ਅਤੇ ਇੱਥੋਂ ਬਾਅਦ ਫਿਰ ਉਹ ਠੀਕ ਹੈ ਉੱਥੇ ਰਹਿ ਪਏ। ਉੱਥੇ ਦੇ ਸੰਤਾਂ ਨੇ ਫਿਰ ਕਿਹਾ ਵੀ ਤੂੰ ਹੁਣ ਹੋਰ ਕੰਮ ਵਾਲਾ ਤਾਂ ਹੈ ਨਹੀਂ, ਤੂੰ ਮੇਰਾ ਗੜਵਾ ਚੱਕੀ ਫਿਰ ਮਗਰ ਇੱਥੇ ਤਾਂ ਖੇਤੀ ਦਾ ਕੰਮ ਖੇਤੀ ਦਾ ਕੰਮ ਤਾਂ ਆ ਨਹੀਂ ਸਕਦਾ। ਫਿਰ ਉਹ ਅਰਬਲੀ ਪਹਿਲਾਂ ਸੀ ਜਿਹੜਾ ਕਨੇਸ਼ ਦਾ ਸੀ ਉਹ ਹਟਾ ਤਾ ਸੰਤਾਂ ਨੇ, ਇਹਨੂੰ ਗੜਵਾ ਫੜਾ ਤਾ, ਇਹਨੂੰ ਗੜਵਾ ਫੜਾਇਆ ਫਿਰ ਇਹ ਉੱਥੇ ਸੰਤਾਂ ਦੇ ਨਾਲ ਹੌਲੀ 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 ਜਿਵੇਂ ਜਿੱਥੇ ਬੈਠਣ ਬੈਠ ਜਾਣਾ ਅਰਬਲੀ ਦਾ ਜਿਵੇਂ ਕੰਮ ਹੁੰਦਾ ਫਿਰ ਇਹ ਰਹਿਆ। ਫਿਰ ਸੰਤਾਂ ਨੇ ਕਿੰਨੇ ਚਿਰ ਮਗਰੋਂ ਫਿਰ ਮੈਨੂੰ ਕਿਹਾ ਕਿ ਤੂੰ ਅਸਤੀਫਾ ਕਰਾ ਬੜੇ ਸੰਤਾਂ ਇਹ ਉਹਦਾ ਦੱਸਿਆ ਨਹੀਂ ਵੀ ਆਹ ਗੱਲ ਹੈ, ਕਹਿੰਦਾ ਤੂੰ ਅਸਤੀਫਾ ਕਰਾ ਲਵਾਂ ਹੈ ਜੀ ਅਸਤੀਫਾ ਕਰਦੀ ਹੈ ਸਰਕਾਰ ਕਰਦੀ ਵੀ ਹੈ, ਕਹਿੰਦੇ ਮੈਂ ਇੱਥੇ ਲਿਆਵਾਂ ਜਿਹੜਾ ਅਸਤੀਫੇ ਦਾ ਸਾਡੇ ਕੰਪਨੀ ਕਮਾਂਡਰ ਹੈ, ਕਹਿੰਦਾ ਇੱਥੇ ਲਿਆ ਮੈਂ ਕਹਾਂ। ਫਿਰ ਅਸੀਂ ਪਹਿਲਾ ਦਿਨ ਪਹਿਲਾਂ ਤਾਂ ਫਤਿਹਗੜ੍ਹ ਸਾਹਿਬ ਆਏ ਉੱਥੋਂ ਗੱਡੀ ਚੜ੍ਹ ਕੇ ਫਿਰ ਆਏ ਉਹ ਕਹਿੰਦਾ ਮੈਂ ਕਿਹਾ ਤੈਨੂੰ ਇਹ ਮੇਰੀ ਖਾਤਰ ਕਹਿਣਾ ਸੰਤਾਂ ਨੇ, ਉਹ ਕਹਿੰਦਾ ਮੇਰੀ ਮਾਂ ਨੂੰ ਭੋਜਨ ਦਵਾ ਦੇ ਮੈਂ ਤੇਰਾ ਅਸਤੀਫਾ ਕਰਾਂ ਚੰਗਾ ਮੈਂ ਦਵਾ ਦੇ ਨਾਲ ਉਹਦੀ ਮਾਂ ਲੈ ਲਈ ਅਸੀਂ 30 ਆਦਮੀ ਸੀ ਫਿਰ ਵੀ ਸਾਹਿਬ ਆਏ ਆ ਕੇ ਅਤੇ ਫਿਰ ਮੈਂ ਸੰਤਾਂ ਨੂੰ ਕਿਹਾ ਮਹਾਰਾਜ ਸਾਡਾ ਕੰਪਨੀ ਕਮਾਂਡਰ ਹੈ ਇਹਦੇ ਵਿਚਾਰ ਆਏ ਸਿਫਾਰਸ਼ ਕਰੇ ਵੀ ਇਹਨਾਂ ਦਾ ਕਰੇ ਕੰਮ ਨਹੀਂ ਚੱਲਦਾ, ਜੇ ਤਾਂ ਕਹੇ ਭਗਤ ਜੀ ਤਾਂ ਆਪਾਂ ਸਰਕਾਰ ਛੱਡ ਦਿਓ ਕਰੇ ਕੰਮ ਨਹੀਂ ਚੱਲਦਾ ਅਤੇ ਇਸ ਕਰਕੇ ਸੇਵਾ ਕਰਾਉਂਦਾ ਦੋ ਰੰਗੂਟਰੇ ਨੂੰ ਲਿਆ ਕੇ ਦੇਣੇ ਪੈਣ ਦੋ ਰੰਗੂਟਰ ਕਹਿੰਦਾ ਮਾਂ ਪਿਓ ਆਪਣੇ ਪਿੰਡੋਂ ਲਿਆ ਜੇ ਉੱਥੇ ਆ ਕੇ ਸੰਤਾਂ ਨੂੰ ਕਿਹਾ ਮਹਾਰਾਜ ਇਹਦੀ ਮਾਈ ਨੂੰ ਨਿਰਦੇਸ਼ ਕਰ ਦਿਓ ਅਤੇ ਇਹ ਕਹਿੰਦਾ ਮੈਂ ਦੋ ਰੰਗੂਟਰ ਵੀ ਲਿਆ ਇਹ ਬਜੇ ਮੰਨਦਾ ਕਹਿੰਦਾ ਤੇਰਾ ਅਸਤੀਫਾ ਮੈਂ ਕਰਾਉਂ। ਫਿਰ ਸੰਤ ਕਹਿੰਦੇ ਹੈਗੇ ਲਿਆ ਬੁਰੀ ਗਈ ਫਿਰ ਉਹਨੂੰ ਉਪਦੇਸ਼ ਦੱਸਤਾ ਫਿਰ ਉਹਨੇ ਆਪਣੇ ਪਿੰਡੋਂ ਜਾ ਕੇ ਖੜਸੇ ਵਾਲੇ ਛੱਡਾਂ ਜਿੱਥੇ ਉਹ ਰਾਹ ਚਾਹੁੰਦੀਆਂ ਹੁੰਦੀਆਂ ਜਿੱਥੋਂ ਦੀ ਉਹ ਹੁੰਦੀ ਹੈ ਪੀਲੋ ਵਾਲਾ ਲਈ ਉਹਦੇ ਨਾਲ ਅਸੀਂ ਕਰਾਏ ਸਨ
ਉਹ
ਬਾਗੜੀਆਂ ਕੋਲ
ਆਪਾਂ
ਗਏ ਸੀ ਹਾਂ ਬਸ ਉੱਥੇ ਫਿਰ ਉਹ ਪੀਲੋ ਵਾਲ ਤਾਂ ਉਹਦੇ ਸਿੱਕੇ ਆ ਤੂੰ ਜ਼ਮੀਨ ਦਿੱਤੀ ਸੀ ਉਹਦੇ ਪਿਓ ਨੇ 250 ਰੁਪਏ ਅਤੇ ਉਹ ਉਹਦਾ ਵਿਆਹ ਉੱਥੇ ਹੋਇਆ ਸੀ ਲਫਟੈਨ ਸੀ ਉਹ ਸੰਤ ਨਾਫੜ ਦਾ ਮੁੰਡਾ ਜਗਜੀਤ ਸਿੰਘ ਅਤੇ ਉਹ ਗੁਜ਼ਰ ਗਿਆ ਅਤੇ ਤੁਸੀਂ ਇਹਦੀ ਲੜਕੀ ਹੋਈ ਸੀ ਮੈਂ ਹੋਰ ਲੜਕਾ ਹੋਇਆ ਫਿਰ ਉਸ ਤੋਂ ਬਾਅਦ ਫਿਰ ਇਹ ਅਸਤੀਫਾ ਕਰਾ ਤਾ ਜੀ ਅਸਤੀਫਾ ਕਰਾ ਕੇ ਮੈਂ ਇੱਕ ਹੋਰ ਨੂੰ ਕਹਿ ਸਕ ਬੀਜਣ ਸਨ ਵੀ ਇਹ ਤਿੰਨ ਹੋ ਜਾਣ ਉਹਨਾਂ ਨੇ ਮਨ ਜੀ ਸਾਨੂੰ ਸਾਨੂੰ ਨਹੀਂ ਕਿਹਾ ਵਿਆਹ ਹੋ ਜਾਏ ਫਿਰ ਉਹਨੇ ਤਾਂ ਜਵਾਬ ਦਿੱਤਾ ਕਹਿੰਦਾ ਮੇਰਾ ਮੈਂ ਤਾਂ ਕਿ ਮੇਰਾ ਇੱਥੇ ਜੀ ਮੈਂ ਅਸਤੀਫਾ ਕਰਾ ਕੇ ਆ ਗਿਆ ਫਿਰ ਉਹ ਘੋੜੀ ਦੀ ਸੇਵਾ ਘੋੜੀ ਇੱਥੋਂ ਲੈ ਕੇ ਦਿੱਤੀ ਸੀ ਆਪਣੀ ਸੰਗਤ ਨੇ ਸਾਡੇ ਅਸੀਂ ਰੱਖਦੇ ਹੁੰਦੇ ਸੀਗੇ ਜਾਂ ਤਨਖਾਹ ਮਿਲਣੀ ਪੈਸੇ ਕਿੰਨੇ ਆਦਮੀ ਪਹਿਲਾਂ ਅਸੀਂ ਥੋੜ੍ਹੇ ਹੁੰਦੇ ਸੀ ਫਿਰ ਸੰਤ ਕਹਿੰਦੇ ਜਿਹੜਾ ਪ੍ਰਸ਼ਾਦ ਇੱਥੋਂ ਲਿਜਾਂਦੇ ਹਾਂ ਦੋ ਬਾਲਟੀਆਂ ਕਹਿੰਦੇ ਸਾਨੂੰ ਲਿਆਓ ਦੋ ਬਾਲਟੀਆਂ ਵੱਡੀਆਂ ਲੈਂਦੇ ਇੱਕ ਜਿਹੜੇ ਛੁੱਟੀ ਆਵੇ ਲੈ ਦੇ ਦੇਣੀ ਦੂਰ ਉਹਨੂੰ ਦਿੱਤਾ ਤੇ ਅਤੇ ਅਗਰ ਚੌਲ ਜਿਹੜੇ ਇੱਥੋਂ ਜਾਂਦੇ ਨੇ ਉਹ ਤੁਸੀਂ ਆਪੇ ਛਕਦੇ ਹੋ ਕਿ ਹੋਰਾਂ ਨੂੰ ਵੀ ਦਿੰਦੇ ਹੋ ਮਖਾ ਜੀ ਉਹ ਜਿਹੜੇ ਤੁਹਾਡੇ ਸੇਵਕ ਆ ਉਹਨਾਂ ਨੂੰ ਸਾਡੇ ਨਾਲ ਗਲਾਸ ਜ਼ਿਆਦਾ ਪੀਂਦਾ ਅਤੇ ਨਾਲੇ ਤੁਹਾਡੇ ਚੌਲ ਦੇ ਹੋਰ ਨੂੰ ਨਹੀਂ ਦਿੱਤੇ ਕਹਿੰਦਾ ਜਿਹਦੇ ਮੂੰਹ 'ਚ ਚੌਲ ਪਾਈ ਤੁਹਾਡਾ ਹੋ ਜੂ ਦੇ ਦਿਓ ਫਿਰ ਅਸੀਂ 90 ਆਦਮੀ ਹੋ ਗਏ ਜਿਹੜਾ ਚੌਲ ਖਾਵੇ ਉਹ ਸਾਡੇ ਕੋਲੋਂ ਹਿੱਲੇ ਦਾ 90 ਆਦਮੀ ਫਿਰ ਅਸੀਂ ਆ ਸਾਡੇ ਪੈਸੇ ਹੋਣ ਲੱਗ ਗਏ ਮੇਰੇ ਕੋਲ ਜਮ੍ਹਾਂ ਹੁੰਦੇ ਹਜ਼ਾਰ ਹੋ ਗਿਆ ਫਿਰ ਦੋ ਇੱਕ ਤਾਂ ਫਿਰ ਕਮਰਾ ਪਵਾਇਆ ਬਾਹਰ ਬਾਈ ਫੁੱਟ ਲੰਬਾ ਹੈ ਅਤੇ ਫਿਰ ਬਾਕੀ ਦੇ ਕਮਰੇ ਚਾਰ ਪੰਜ ਫਿਰ ਉਹਨਾਂ ਨੇ ਉੱਧਰ ਪਵਾਏ ਨੇ ਡਿਊਟੀ ਬੰਦੀ ਪਾਇਆ ਲੈਣ ਅਤੇ ਫਿਰ ਉਹ ਸਾਰੀ ਸੇਵਾ ਕਰਦੇ ਅਤੇ ਫਿਰ ਇਸ ਤਰ੍ਹਾਂ ਕਰਕੇ ਫਿਰ ਸੰਤਾਂ ਨੇ ਉਦੋਂ ਬਾਅਦ ਇਹ ਫਿਰ ਸਾਰਾ ਉਪਰਨ ਕੀਤਾ ਜਿਹੜਾ ਫਿਰ ਮੈਂ ਉਹ ਸੀਵੇ ਤਾਂ ਪਿੱਛੋਂ ਆਇਆ ਹੋਇਆ ਅਤੇ ਉਹ ਪਹਿਲਾਂ ਉਹ ਕੀਤਾ ਸੀ ਜਾ ਕੇ ਜੇ ਲੋਕ ਲਿਆ ਸਿੱਧੂ ਤੋਂ ਵੀ ਸਾਡੇ ਸਿਵੇ ਆਉਣਗੇ ਅੜਕ ਦਰਿਆ 'ਚ ਅਤੇ ਅੜਕ ਦਰਿਆ ਦੇ ਵਿੱਚ ਵੀ ਇੰਨੀ ਦੂਰ ਕਿਸੇ ਨੇ ਸਾਨੂੰ ਲਿਜਾਣਾ ਨਹੀਂ ਪਹਿਲਾਂ ਕੋਈ ਹੋਣਾ ਸੀ ਕਿੱਥੇ ਲਿਜਾਈਏ ਅਤੇ ਉੱਥੇ ਫਿਰ ਉਹਨਾਂ ਨੇ ਉੱਥੇ ਗਏ ਸਨ ਤਾਂ ਫਿਰ ਇਹਦੇ ਕਫਨੀ ਪਾਈ ਸੰਤ ਦੇ ਕਿਸੇ ਰੋੜੇ ਸਿੱਖ ਨੇ ਕਿਹਾ ਕਿ ਮਹਾਰਾਜ ਮੈਂ ਸੰਗਤ ਤੁਹਾਡੇ ਨਾਲ ਜੀ ਦੇ ਪਛਾਕੇ ਜਿਵੇਂ ਹੈਗੇ ਕੁੜਤੇ ਦੱਸੋ ਕਿਹੋ ਜਿਹੇ ਸੁਣੀਏ ਉਹ ਕਹਿੰਦੇ ਭਾਈ ਦੋਵਾਂ ਦੇ ਤਾਂ ਤੁਸੀਂ ਇਹਨਾਂ ਨੂੰ ਪੁੱਛ ਲਓ ਸਾਡੇ ਤਾਂ ਇੱਕ ਤਾਂ ਮੇਰੇ ਤਾਂ 24 ਗਰੇ ਦੀਆਂ ਚਾਹੀਦੀਆਂ ਇਹਦੀ 22 ਗਰੇ ਦੀਆਂ ਕਫਨੀ ਇੱਥੋਂ ਦਾ ਇੱਥੋਂ ਤੱਕ ਬਾਹਰ ਤਾਂ ਉਹ ਲਿਆ ਕੇ ਉਹਨਾਂ ਨੇ ਸਾਰਿਆਂ ਨੇ ਦੇ ਦਿੱਤੇ ਅਤੇ ਜਿਹੜੇ ਦੂਏ ਸਨ ਉਹ ਕਹਿਣ ਉਹਨਾਂ ਨੇ ਆਪੇ ਸੰਭਾਲ ਲਈ ਅਤੇ ਇਹਦਾ ਕਰਦਾ ਸੰਤ ਨੇ ਕੀਤਾ ਆਪਣੇ ਵਾਲੇ ਦਾ ਇਹ ਸੱਚੇ ਪਾਤਸ਼ਾਹ ਦਾ ਗੁਰੂ ਉਹ ਮਾਂ ਨੇ ਬਾਬੇ ਕਰਮ ਸਿੰਘ ਦਾ ਸਾਰੇ ਪਾਤਸ਼ਾਹੀ ਦਾ ਕਹਿੰਦੇ ਥੋੜ੍ਹਾ ਇਹ ਸੇਵਾ ਦਾਰ ਅਸੀਂ ਬਣਾਉਂਦੇ ਹਾਂ ਇਹਦੀ ਮਦਦ ਰੱਖ ਅਤੇ ਫਿਰ ਉਹ ਇਹਦੇ ਤਾਂ ਪਾਸੇ ਦੂਏ ਕਹਿਣ ਸਾਡੀ ਪਾ ਕਹਿੰਦੇ ਤੁਸੀਂ ਆਪੇ ਗਿਆ ਮੈਂ ਤਾਂ ਮੈਨੂੰ ਨਹੀਂ ਪਤਾ ਇਹਨਾਂ ਗੱਲਾਂ ਸੰਤ ਕਹਿੰਦੇ ਜਾਓ ਆਪੇ ਪਾ ਲਓ ਨਾ ਪਾ ਅਤੇ ਪਾਈਆਂ ਨਹੀਂ ਉਹਨਾਂ ਅਤੇ ਇਹ ਫਿਰ ਜਾਤੇ ਹੋ ਗਿਆ ਫਿਰ ਇਹ ਕਹਿੰਦੇ ਕਹੋ ਇਹ ਵੀ ਮਹਾਰਾਜਾ ਪੀੜ੍ਹੀ ਮਦਦ ਕਰਨਗੇ ਫਿਰ ਉੱਥੇ ਫਿਰ ਇੱਥੇ ਆਉਣਾ ਅਤੇ ਫਿਰ ਉਹਨਾਂ ਨੇ ਲੋਕ ਮਿਲਣ ਕਰਨ ਵਾਲੇ ਆਏ ਰੇਲ ਸਾਹ ਜਦੋਂ ਮੁੜ ਕੇ ਆਏ ਅਤੇ ਇੱਥੇ ਆ ਕੇ ਸੰਤਾਂ ਨੇ ਕਿਹਾ ਵੀ ਦੇਖੋ ਭਾਈ ਥੋੜੀਆਂ ਹੁਣ ਤੱਕ ਸਾਰੇ ਅਸੀਂ ਬੇਨਤੀ ਅਸੀਂ ਮੰਨਦੇ ਰਹੇ ਹਾਂ ਸਾਡੀ ਬੇਨਤੀ ਵੀ ਇੱਕ ਹੈ ਅਸੀਂ ਗਏ ਇਸੇ ਗੱਲ ਨੂੰ ਸੀਗੇ ਵੀ ਇੰਨੀ ਦੂਰ ਕਿਸੇ ਨੇ ਲਿਆਉਣਾ ਨਹੀਂ ਉੱਥੇ ਛੱਡਾਂਗੇ ਪਾਣੀ 'ਚ ਕੱਢ ਕੇ ਉਹ ਪਾਣੀ ਛੱਡ ਕੱਢ ਕੇ ਐਡੇ ਐਡੇ ਜਸਰੀਰ ਛੱਡਾਂਗੇ ਅਤੇ ਫਿਰ ਇਹ ਫਿਰ ਉਹ ਕਹਿੰਦੇ ਸਾ ਅਸੀਂ ਸਰੀਰ ਛੱਡਣਾ ਅਤੇ ਰਹਿ ਗਿਆ ਸਾਡਾ ਹੁਣ ਇੱਕ ਸਾਲ ਇੱਕ ਜੇ ਤਾਂ ਤੁਸੀਂ ਗ੍ਰੰਥ ਸਾਹਿਬ ਦੇ ਸਾਹਮਣੇ ਪਾਲਣ ਕਰੋ ਪੰਜ ਆਦਮੀ ਲੁਟੈਰ ਸੀ ਕੋਈ ਸੂਬੇਦਾਰ ਸੀ ਕੋਈ ਜੈਲਦਾਰ ਸੀ ਹੋਰ ਸਨ ਉਹਨਾਂ ਨੇ ਖੜ੍ਹੇ ਹੋ ਗਏ ਕਹਿੰਦੇ ਅਸੀਂ ਜੇ ਜਿਉਂਦੇ ਰਹੇ ਮਹਾਰਾਜ ਅਸੀਂ ਨਹੀਂ ਜਾਂਦਾ ਕਹਿੰਦੇ ਪੰਜਾਂ ਦੀ ਅੱਡ ਦਲੀਲ ਹੁੰਦੀ ਹੈ ਇਕੱਲਾ ਜੈਲਦਾਰ ਖੜ੍ਹੇ ਜੈਲਦਾਰ ਭਲਾ ਮਾਰ ਅਤੇ ਉਹ ਕਹਿੰਦਾ ਜੇ ਮੈਂ ਜਿਉਂਦਾ ਰਿਹਾ ਮਾਰਾਂ ਮੈਂ ਇਸਦਾ ਜ਼ਿੰਮੇਵਾਰ ਹਾਂ ਅਤੇ ਜੇ ਮੈਂ ਪਹਿਲਾਂ ਮਰ ਗਿਆ ਤਾਂ ਫਿਰ ਮੇਰੇ ਜਿਵੇਂ ਕੋਈ ਆਇਆ ਉਹ ਕਹਿੰਦੇ ਉਹਨਾਂ ਚਿਰ ਤਾਂ ਤੂੰ ਨਹੀਂ ਮਰ ਅਤੇ ਪੈਸਾ ਸਾਡੇ ਸਰੀਰ 'ਤੇ ਚੜ੍ਹ ਜਾਣਾ ਤੇਰੇ ਤੋਂ ਉੱਦਮ ਹੈ ਇਹ ਗੱਲ ਗਈ ਅਤੇ ਫਿਰ ਸੰਤ ਉਹਨੂੰ ਹਾਂ ਕਰ ਲਈ ਫਿਰ ਉਹ ਸਾਲ ਕਹਿਤਾ ਸੀ ਉਦੋਂ ਫਿਰ ਇਹ ਗਏ ਹੋਲੇ ਤੁਹਾਨੂੰ ਮੈਂ ਜੇ ਪੁਛਾਏ ਸੀ ਹੋਲੇ ਤੋਂ ਬਾਅਦ ਫਿਰ ਗਏ ਦੋਵੇਂ ਸਾਹਿਬ ਕਹਿੰਦੇ ਆਪਾਂ ਇਹ ਦੇਖਣੇ ਫਿਰ ਉਦੋਂ ਫਿਰ ਦੋਵੇਂ ਤੋਂ ਜਦ ਮੁੜ ਕੇ ਆਇਆ ਜਦ ਮੇਰਾ ਅਸਤੀਫਾ ਹੋਇਆ ਫਿਰ ਮੈਂ ਇਹਨਾਂ ਕੋਲ ਆ ਗਿਆ ਫਿਰ ਇਹ ਆਪਣਾ ਘੋੜੀ ਦੀ ਸੇਵਾ ਮੈਂ ਕਰਦਾ ਕਾਠੀ ਕੋਠੀ ਪਾਉਣੀ ਫਿਰ ਸਾਨੂੰ ਜਦ ਕਿਸੇ ਪਿੰਡ ਕੋਈ ਲਿਜਾਵੇ ਵੀ ਸਾਡੇ ਭੋਗ ਪੈਣਾ ਚਰਨ ਪਾਓ ਅਤੇ ਸੰਤ ਕਹਿਣ ਕਿ ਇਹ ਤਾਂ ਤੁਰ ਹੀ ਨਹੀਂ ਹੁੰਦਾ ਇਸਦੇ ਕਣ ਢਿੱਲੇ ਵਾਲੇ ਤੇ ਸੰਤਾਂ ਨੂੰ ਕਣ ਢਿੱਲਾ ਹੀ ਕਹਿੰਦੇ ਕਹਿੰਦਾ ਇਹ ਤਾਂ ਤੁਰ ਨਹੀਂ ਹੁੰਦਾ ਘੋੜੀ ਤੁਰ ਗਈ ਜ਼ਿਆਦਾ ਫਿਰ ਅਸੀਂ ਤਾਂ ਘੋੜੀ ਨੂੰ ਕੀ ਬਿਠਾ ਲਈਏ ਫਿਰ ਇੱਕ ਸੂਬੇਦਾਰ ਸੀਗਾ ਉਹ ਖੱਚਰ ਮਸਤਰੀ ਪਟਿਆਲੇ ਨੌਕਰ ਸੀ ਸ਼ਰਾਮਪੁਰ ਦਾ ਉਹਨੂੰ ਸੱਦਿਆ ਉਹਨਾਂ ਨੇ ਵੀ ਸਾਨੂੰ ਇਹ ਖੱਚਰ ਲਿਆ ਕੇ ਦੇ ਅਤੇ ਅਸੀਂ ਇਹਨਾਂ ਇਹ ਦੋਵੇਂ ਖੱਚਰ 'ਤੇ ਚੜਿਆ ਜਾ ਕਰਨਗੇ ਮੈਂ ਘੋੜੀ 'ਤੇ ਚੜ੍ਹ ਜਾ ਕਰੂੰਗਾ ਕਿਤੇ ਨਹੀਂ ਲੈ ਗਏ ਉਹ ਕਹਿੰਦਾ ਸੱਤ ਪਈ ਜੀ ਉਹਨੇ ਜਾ ਕੇ ਆਪਣਾ ਉਹ ਪਟਿਆਲੇ ਰਾਤ ਨੂੰ ਉੱਠ ਕੇ ਖੱਚਰ ਦੇ ਪੂੜੇ 'ਤੇ ਮਾਰੇ ਦੋ ਫੋੜੇ ਉਹ ਦੋ ਫੋੜੇ ਮਾਰੇ ਅਤੇ ਤੜਕੇ ਨੂੰ ਲੰਘ ਮਾਰੇ ਅਤੇ ਉਹ ਫਿਰ ਕਹਿੰਦੇ ਕਿ ਫਿਰ ਉਹ ਕਹਿਣ ਲੱਗਿਆ ਵੀ ਡਾਕਟਰ 'ਤੇ ਲਿਜਾਓ ਸਲੋਤਰੀ 'ਤੇ ਲਿਜਾਓ ਸਲੋਤਰੀ ਨੂੰ ਕਹਿਣ ਤਾਂ ਭਾਈ ਇਹ ਸੰਤਾਂ ਨੂੰ ਦੇਣੀ ਖੱਚਰ ਤੂੰ ਕਹਿੰਦੀ ਇਹਦੀ ਲੱਤ ਟੁੱਟੀ ਹੈ ਉਹ ਫਿਰ ਉਹ ਕਹਿੰਦਾ ਸੱਤ ਵਜਣ ਦੀ ਨਿਲਾਮੀ ਕਰਾ ਦਿਓ ਨਿਲਾਮੀ ਜੇ ਅਸੀਂ ਹੋਰ ਬੰਦੇ ਵਿੱਚ ਪਾ ਕੇ ਉਹ ਬੋਲੀ ਦਿਓ ਫਿਰ ਵੀ ਇਹ ਮੈਂ ਬਸ ਉਦੋਂ ਸਮਝੋ ਵੀ 600-700 ਵੀ ਲਿਖਣੀ 80-90 ਰੁਪਈਆ ਨੂੰ ਉਹ ਲਗਾ ਵੀ ਲੱਤ ਟੁੱਟੀ ਹੈ ਮੇਰੀ ਫਰਾਸੀ ਉਸ ਘੋੜੀ ਸੀ ਆਪਣੀ ਖੱਚਰ ਸੀ। ਉਦੋਂ ਕਰਦੇ ਕਰਦੇ ਫਿਰ ਉਹ ਅਸੀਂ ਫਿਰ ਦੋਨੋਂ ਜਣੇ ਉਹਦੇ 'ਤੇ ਚੜਿਆ ਕਰੀਏ ਅਤੇ ਸੰਤ ਘੋੜੇ 'ਤੇ ਚੜਿਆ ਕਰ। ਜਿੱਥੇ ਜਾਣਾ ਉੱਥੇ ਰੋਟੀ ਨਹੀਂ ਸੰਤ ਖਾਂਦੇ ਕਿਸੇ ਦੀ, ਅਤੇ ਉਹ ਸੋਧੀ ਸਾਨੂੰ ਇੱਕ ਤਰ੍ਹਾਂ ਦੇ ਨਾਲੇ ਉਹ ਅੱਠੀ ਮਹਿਰੀ ਖਾਂਦੇ ਉਹਨਾਂ ਬਾਬਾ ਰੱਖਿਆ ਸੀ ਲਾਂਗਰੀ ਬਾਬਾ, ਉਹ ਜਿੱਥੇ ਆਪਾਂ ਟਿੱਬੇ ਟਿੱਬੇ ਦਾ ਸੀ ਸੇਵਾ ਸੀ, ਉਹ ਰੋਟੀ ਆਉਂਦੀ ਅੱਠ ਮਹਿਰਾ ਨੂੰ, ਅਤੇ ਬਸ ਉਹਨਾਂ ਨੇ ਦੁਪਹਿਰੇ ਖਾਣੀਆਂ, ਮੁੜ ਕੇ ਅਗਲੇ ਦਿਨ ਦੁਪਹਿਰੇ ਅਤੇ ਫਿਰ ਉਹ ਮੈਨੂੰ ਕਹਿੰਦੇ ਕਿ ਐਂ ਕਰਿਆ ਕਰੀ ਤੋਂਬਰੀ ਰੱਖ, ਜਿਹਦੇ ਘਰ ਜਾਈਏ ਪੂੜੀ ਨੂੰ ਕਹੀ ਆ ਮਾਈ ਚਾਰ ਫੇਰ ਛੋਲੇ ਦੱਸ ਦਿਓ, ਐਵੇਂ ਘੋੜੀ 'ਤੇ ਖਿੱਚਣ ਨੂੰ ਅਸੀਂ ਦੇਣੇ, ਉਹਨਾਂ ਨੇ ਜਿਹੜੇ ਦੱਸ ਦੇਣੇ ਉਹ ਮਾੜਾ ਜਿਹਾ ਪਾਣੀ ਕਰ ਪਾ ਕੇ ਦੋਬਰੇ ਚਲਾ ਦੇਣੇ ਉਹਨੇ ਛੱਪੀਆਂ ਨੇ, ਅਤੇ ਰੋਟੀ ਨੂੰ ਕਹਿਣਾ ਕਰ ਜੇ ਤੁਹਾਨੂੰ ਬਾਹਲਾ ਪ੍ਰੇਮ ਆ ਕਹਿੰਦਾ ਉੱਥੇ ਲਿਆਏ, ਕੋਈ ਲਿਆਉਣਾ ਸੀ ਕੋਈ ਨਾ ਲਿਆ। ਉਹ ਫਿਰ ਅਸੀਂ ਫਿਰ ਹਜ਼ੂਰ ਸਾਹਿਬ ਨੂੰ ਗਏ, ਹਜ਼ੂਰ ਸਾਹਿਬ ਨੂੰ ਫਿਰ ਉਹ ਹੋਰ ਵਿਚਾਰ ਹੋ ਗਏ, ਸੰਤਾਂ ਨੇ ਜੇ ਨਾਂ ਲਿਆ ਨਾ ਹਜ਼ੂਰ ਸਾਹਿਬ ਦੀ ਜਾਇਆ ਜੀ, ਹੋਰ ਤਾਂ ਸਾਰੇ ਜਾਇਆ ਹੈ ਅੰਮ੍ਰਿਤਸਰ ਫਿਰ ਰਹੇ ਹਾਂ, ਸਾਰੇ ਦਰਸ਼ਨ ਕੀਤੇ ਹਜ਼ੂਰ ਸਾਹਿਬ ਨੇ ਤਿਆਰ, ਤਾਂ ਫਿਰ ਸੰਤਾਂ ਨੇ ਆਖਿਆ ਵੀ ਜੇ ਸਾਰੇ ਤਿਆਰ ਹੋ ਗਏ ਪਿੱਛੇ ਕੌਣ ਰਹੂ, ਉਹ ਕਹਿੰਦੇ ਭਾਈ ਸਾਰਾ ਰੁਪਈਆ ਜਿਹੜਾ ਸਾਨੂੰ ਦਿਓ ਉਹ ਨਾਲ ਜਾ ਸਕਦਾ ਘਰੋਂ ਲਿਆ, ਅਤੇ ਅਸੀਂ ਆਪਣਾ ਮੰਗਾਵੋਗੇ, ਇਹ ਅੜਬਲੀ ਜੇ ਜਾਣਾ ਇਸ ਨੇ ਕਹਿੰਦਾ ਇਹ ਆਪਣੇ ਘਰੋਂ ਮੰਗਵਾ ਲਓ, ਅਤੇ ਮੈਨੂੰ ਕਹਿੰਦੇ ਮਗਰ ਮੈਂ ਨਾ ਜਾਣਾ ਨਾ ਬਥੇਰੇ ਇਉਂ ਖੈਰ ਸੰਤਾਂ ਨੂੰ ਇਉਂ ਕਹਿਤਾ, ਅਤੇ ਮੈਂ ਉਹ ਫਿਰ ਜਿਹੜੇ ਸੰਗੇ ਹੋਰ ਆਦਮੀ ਜਿਹਨਾਂ ਦੀ ਜਿਹੜੇ ਭਗਵਾਨ ਸੀ ਇਹਦੀ ਜ਼ਮੀਨ ਸੀ ਇਹਦੇ ਕੋਲ ਵੀ ਪੈਸਾ ਸੀ, ਸੇਵਾ ਸੰਤ ਸੀ ਜਿਹੜਾ ਉਹਨਾਂ ਦਾ ਲੰਘ ਜੋ ਉਹਦੇ ਕੋਲ ਵੀ ਪੈਸਾ ਸੀ, ਇੱਕ ਹੋਰ ਸੀਗਾ ਆਪਣਾ ਕੁੰਦਨ ਸਿੰਘ ਉਹਦੇ ਕੋਲ ਵੀ ਸੀ, ਇੱਕ ਹੋਰ ਸੀ ਉਹ ਸਾਰਿਆਂ ਨੇ ਵੀ 100 ਲਿਆ ਤਾ, ਆਪਣੇ ਸੰਤ ਨੇ ਦਲੀਪ ਸਿੰਘ ਲਿਖਿਆ ਉਹਨੇ 200 ਰੁਪਏ, ਸੰਤਾਂ ਨੇ ਇੱਕ ਮਾਸਟਰ ਨੂੰ ਕਿਹਾ ਲਾਹੌਰ ਦੇ ਨੂੰ ਉਸਨੇ 1000 ਰੁਪਏ, ਇੱਥੇ ਸਾਡੇ ਵੀ ਮਾਸਟਰ ਆ ਫਿਰ ਆ ਕੇ ਬੱਜਣ 'ਚ, ਹਾਂ ਅਤੇ ਅਸੀਂ ਇਸ ਕਰਕੇ ਫਿਰ ਉਹ ਬਾਕੀ ਰੁਪਈਏ ਸੰਤਾਂ ਦੇ ਕੋਲ ਸੀ ਜਿਹੜਾ ਉੱਥੇ ਖਰਚ ਕਰਨਾ ਜਾਂ ਰਾਜ ਕਰਨਾ, ਤਾਂ ਲਾਂਗਰੀ ਕਰਿਆ ਕਰਨਾ ਜਦੋਂ ਅਸੀਂ ਜਾਇਆ ਕਰੀਏ ਅੰਦਰ ਨੂੰ ਕਰਿਆ ਕਰ, ਇੱਕ ਤੂੰ ਹੈ ਇੱਕ ਈਸ਼ਰ ਸੋਹਾਂ ਹੈ ਇੱਕ ਭਗਵਾਨ ਸੋਹਾਂ ਹੈ ਇੱਕ ਕੁੰਦਨ ਸੋਹਾਂ ਹੈ ਇੱਕ ਰੈਂਕਾ ਇੱਕ ਬੈਂਕਾ ਇੱਕ ਡੈਂਕਾ ਹੈ ਇਹੋ ਜਿਹੇ ਨਾ, ਅਤੇ ਉਹ ਕਰਕੇ ਫਿਰ ਕਿ ਉਹ ਵੀ ਜਾਣ ਕੇ ਮੈਂ ਕਿਹਾ ਭਾਈ ਸਾਸੀ ਕਰਕੇ ਨਾ ਪਿੰਡੋਂ ਮੰਗਵਾਈਏ ਨਾ ਜਾਈ, ਸਾਨੂੰ ਕੀ ਲੋੜ ਹੈ ਸੰਤਾਂ ਦੇ ਦਰਸ਼ਨ ਹੁੰਦੇ ਰਹੇ, ਪਟਿਆਲੇ ਵੀ ਰਹਿੰਦੀ ਸੀ, ਉਹ ਤਾਂ ਕਹਿੰਦਾ ਹੀ ਨਹੀਂ ਕਿਉਂ ਪਹਿਲਾਂ ਲੋਕਾਂ ਸੀ ਥੋੜ੍ਹਾ 30 ਰੁਪਈਏ ਦੇਣ ਵਾਲਾ ਜਾਊ, ਉਹ ਸੰਤਾਂ ਨੇ ਵੀ ਨਹੀਂ ਕੋਈ ਨਾ ਲਿਆ ਕਦੇ, ਫਿਰ ਜਿੱਦੇ ਤੁਰਨਾ ਸੀਗਾ ਉਹਦੇ ਹੱਥਾਂ ਨੂੰ ਕਿਹਾ ਕਹਿੰਦਾ ਕੁਰਤਾ ਧੋ ਜਾਂਦੀ, ਮੈਂ ਕਹਿੰਦਾ ਮੈਂ ਕਿਹਾ ਮਹਾਰਾਜ ਮੇਰੇ ਕੋਲ ਗਿਆ ਵੀ ਨੰਬਰ 10 ਰੁਪਏ ਦੇ ਦੁੱਧ ਲੈਣਾ, ਕਹਿੰਦਾ ਤੂੰ ਆਪਣਾ ਕੁਰਤਾ ਧੋ ਲਿਆ ਦੋ ਕੱਛਾਂ ਤਰੀਆਂ ਇਹ ਧੋ ਲਈ, ਦੋ ਕੱਛਾਂ ਦਿੰਦੇ ਸਨ ਇੱਕ ਇੱਕ ਸਾਫ ਅਤੇ ਇੱਕ ਪਰਨਾ ਹੁੰਦਾ ਉਸੇ ਨਾਲ ਤਾਂ ਕਸ਼ਹਿਰਾ ਬਦਲ ਲੈਣਾ ਉਹੀ ਆ ਸਭ, ਇਹ ਥੋੜ੍ਹਾ ਕਹਿੰਦਾ ਜੀ ਵਾਲੇ ਕੱਪੜੇ ਸੁਰਤੀ ਕੱਪੜੇ ਜਦੋਂ ਭਜਨ ਕਰੋਗੇ ਤੇਰੇ ਕੋਲ ਪੁੰਡਾਂ
ਨੂੰ
ਕੋਈ ਅੰਤਰ ਰਹਿੰਦਾ ਇੰਨੇ ਪੁੰਡਾਂ ਦਾ ਦੋਵੇਂ ਜੀ ਇਹਦੇ ਨੂੰ ਫਿਰ ਹੁਣ ਬਹਿ ਜਾਂਦੇ, ਇਸ ਕਰਕੇ ਫਿਰ ਉਹ ਹੁਣ ਵਿੱਚ ਇਹ ਕਰਾਈ ਜਾਊ ਪੁੰਡਾਂ ਵਿੱਚ ਪੁੰਡਾਂ ਦਾ ਨਾਮ ਆ ਗਏ ਅਗਲਾ ਕੋਈ ਉਤਾਰਦਾ ਸਨ ਦੋ ਦਿਨ ਪਹਿਲਾਂ ਉਹ ਸੜਕ ਜਿਹੜੀ ਜਾਂਦੀ ਸੀ ਕਿਸਨ ਨੂੰ ਉਹਦੇ ਚਾਹੀਦਾ ਡਾ ਕਰ, ਤੇ 3 ਦਿਨ ਰਹਿੰਦੇ ਸਨ ਸਰੀਰ ਛੱਡਣ ਚ, ਤੇ ਕਹਿੰਦੇ ਕਿ ਨਾ ਉਹ ਤਾਂ ਸੱਚ ਪਿੱਛੋਂ ਆ ਕੇ ਦੀ ਗੱਲ ਹੈ ਉਹ ਤਾਂ ਹਜ਼ੂਰ ਸਾਹਿਬ ਤੋਂ ਆ ਕੇ ਦੀ ਗੱਲ, ਤਾਂ ਉੱਥੇ ਗਏ ਤਾਂ ਉਹ ਫਿਰ ਸਾਰੇ ਇੱਥੇ ਸਟੇਸ਼ਨ ਦੇ ਉੱਤੇ ਇਕੱਠ ਹੋਇਆ, ਸਟੇਸ਼ਨ ਮਾਸਟਰ ਨੇ ਦਰੀਆਂ ਫਰਸ਼ ਵਿਛਾਏ, ਮੇਜ ਲਿਆਇਆ, ਕੁਰਸੀਆਂ ਡਾਹੀਆਂ ਸੰਤਾਂ ਵਾਸਤੇ, ਪਤਾਸਿਆਂ ਦੀਆਂ ਪ੍ਰਾਂਤਾਂ ਭਰ ਕੇ ਕਰੀਆਂ, ਇਹ ਕਿ ਸੰਗਤਾਂ ਦਰਸ਼ਨਾਂ ਨੂੰ ਪਿੰਡਾਂ ਦੇ ਆਉਣ ਉਹਨਾਂ ਨੂੰ ਪਤਾਸੇ ਦੇ ਲਿਆ, ਫਿਰ ਉਹ ਕਹਿੰਦਾ ਮਾੜਾ ਦੇ ਦੇ ਟਿਕਟ ਕਹਿੰਦੇ ਭਾਈ ਇਹਨੇ ਦੇਰ ਦੇ ਨਹੀਂ ਦੇਣੇ, ਅਸੀਂ ਇਹ ਕਹਿੰਦਾ ਇੱਕ ਤਾਂ ਰਸੋਈ ਆਪਦੀ ਖਾਂਦੇ ਹਾਂ ਅਤੇ ਬਾਕੀ ਦਾ ਵੀ ਹੋਰ ਗੁਰਦੁਆਰੇ ਫਿਰ ਜਾਣੇ ਫਿਰ ਉੱਪਰ ਨਹੀਂ ਹੋਣਾ, ਤੂੰ ਦਿੱਲੀ ਦੇ ਕਰ ਦੇ ਜਾਂ ਦਿੱਲੀ ਦੇ ਫਿਰ ਟਿਕਟ ਸਾਰਿਆਂ ਦੇ ਕਰ ਦੇ। ਅਤੇ ਉਧਰੋਂ ਫਿਰ ਉਸਨੂੰ ਕਹਿੰਦੇ ਸਿੱਖ ਜਿਹੜਾ ਗੁਰਦੁਆਰੇ ਦਾ ਸੀ ਅਤੇ ਕੁੜੀ ਵਾਲ ਤਾਂ ਫਿਰ ਅੰਦਰ ਨਹੀਂ ਨਾ ਜਾਂਦਾ ਬਾਹਰ ਸੀ ਕੁੜੀ, ਉਹ ਕਹਿੰਦਾ ਉਹਦੀ ਕੁੜੀ ਫੜ ਲਿਆ ਸਾਨੂੰ ਮੱਥਾ ਟੇਕ ਗਈ, ਜੇ ਮੇਰੀ ਘੋੜੀ ਫੜ ਕੇ ਕਹਿੰਦਾ ਬਹੀ ਜਾਂਦੀਆਂ ਏ ਬਹਿ ਜਾਂਦੀਆਂ ਜਾਂਦੇ ਮਹਾਰਾਜ। ਫਿਰ ਜਾ ਕੇ ਗਏ, ਮੈਨੂੰ ਦੱਸਿਆ ਸੀ ਵੀ ਤੂੰ ਚੁੱਪ ਕਰ ਕੇ ਟਿਕਟ ਦਾ ਖਿਆਲ ਨਾ ਕਰੀ, ਵਿੱਚ ਬਹਿ ਗੱਡੀ ਦੀ ਬਸ ਉਸ ਆ ਗਿਆ ਗੱਡੀ ਆਈ, ਸਾਰੇ ਆਪਣੇ ਆਪ ਚੜ੍ਹ ਕੇ ਟਿਕਟਾਂ ਲਈਆਂ ਸਨ, ਮੈਂ ਵੀ ਉਹਨਾਂ ਦੇ ਕਿਸੇ ਦੇ ਵਿੱਚ ਬਹਿ ਗਿਆ। ਅਤੇ ਵਿੱਚ ਬਹਿ ਕੇ ਫਿਰ ਅਸੀਂ ਦਿੱਲੀ ਉਤਰੇ, ਦਿੱਲੀ ਉੱਤਰ ਕੇ ਫਿਰ ਉਹ ਕਹਿਣ ਲੱਗੇ ਸੀਸਗੰਜ ਗਏ ਹੱਥ ਨੂੰ, ਉੱਥੋਂ ਦਾ ਜਿਹੜਾ ਪ੍ਰੋਗਰਾਮ ਦੱਸਣ ਵਾਲਾ ਸੀਗਾ ਮੈਨੇਜਰ ਕਹਿੰਦਾ ਭਾਈ ਆਹ ਫਲਸਫਾ ਹੈਗੀ ਆ, ਨਹਾਉਣ ਨੂੰ ਥਾਂ ਹੈਗਾ, ਪੈਣ ਨੂੰ ਥਾਂ, ਇਹੋ ਜਿਹੀਆਂ ਗੱਲਾਂ ਕਰਨ ਲੱਗਿਆ। ਸੰਤ ਕਹਿੰਦੇ ਜਿਹੜੀ ਗੱਲ ਦੱਸੇ ਉਹ ਤਾਂ ਤੂੰ ਦੱਸੀ ਨਹੀਂ, ਤੂੰ ਫਲੋਸਾ ਬਲੋਸਾ ਦੱਸਦਾ ਜਿੰਨਾ ਚਿਰ ਗਲਾ ਨਹੀਂ ਪਊਗਾ ਟਕਣੇ ਕੋਲੋਂ, ਪਹਿਲਾਂ ਰੋਟੀ ਦਾ ਦੱਸ, ਸੰਗਤ ਇੱਥੇ ਰੋਟੀ ਖਾ ਲਈ। ਕਹਿੰਦੇ ਜੀ ਲੰਗਰ ਹੀ ਚਲੇ ਗਏ, ਕਹਿੰਦਾ ਲੰਗਰ ਅਸੀਂ ਆਪੇ ਜਾਣਦੇ ਹਾਂ, ਸਾਡੇ ਲੰਗਰ ਚੱਲਦਾ ਹੀ ਰਹਿੰਦਾ ਦੇ ਰਸ। ਫਿਰ ਕਹਿੰਦਾ ਕਿ ਰਸ ਲੈ ਲਓ, ਕਹਿੰਦੇ ਮੂੰਗੀ ਦੀ ਦਾਲ ਹੋਵੇ ਛੇਤੀ ਰਹੀ ਜਾਂਦੀ, ਉਹ ਕਹਿੰਦੇ ਜੀ ਸਾਡੇ ਤਾਂ ਬਾਣ ਅਤੇ ਬਾਣੀਆਂ ਭੱਜ ਕੇ ਆ, ਉਹ ਕੋਲ ਹੀ ਦੁਕਾਨ ਸੀ, ਉਹ ਕਹਿੰਦਾ ਮਹਾਰਾਜ ਦਾਲੀ ਧੋਤੀ ਚਲੀ ਹੋਈ ਮੂੰਗੀ ਸੱਥ ਲਓ, ਫਿਰ ਉਹਨੇ ਉਹਨੇ ਮੂੰਗੀ ਦੇ ਦਿੱਤੀ, ਫਿਰ ਉੱਥੇ ਪ੍ਰਸ਼ਾਦਾ ਬਣਾਇਆ ਉੱਥੇ,
ਉਹਨੇ ਸੇਵਾ ਚ ਦਿੱਤੀ
ਹਾਂ ਸੇਵਾ ਮਹਾਤਮਾ ਸਮਝ ਕੇ ਸੇਵਾ ਕਰ। ਅਤੇ ਫਿਰ ਉਹਨੂੰ ਗਾਹਾਂ ਬਾਹਰਲੇ ਗੁਰਦੁਆਰੇ ਸਨ ਜਿਹੜੇ, ਉਹ ਵੀ ਫਿਰ ਅਸੀਂ ਸਾਰੇ ਦੇਖੇ ਜਿਹੜੇ ਗੁਰਦੁਆਰੇ ਸੰਤਾਂ ਨੇ ਪਾਣੀ ਪੀਣਾ ਹੋਵੇ ਉਹਨੂੰ ਤਾਂ ਦਿੰਦੇ ਸੀ 11 ਵਜੇ ਵੀ ਪਾਣੀ ਮਿੱਠਾ ਕਰਕੇ ਪਿਲਾ ਗਰਮੀ ਸ਼ੁਰੂ, ਅਤੇ ਜਿੱਥੇ ਰੋਟੀ ਖਾਣੀ ਉਹਨੂੰ ਦੇਣੇ 25 ਰੁਪਈਏ ਵੀ ਸੰਗਤ ਨੂੰ ਪ੍ਰਸ਼ਾਦਾ ਆਪਣਾ, ਜਿੱਥੇ ਕੁਛ ਨਹੀਂ ਜਾਣਾ ਉਹ ਗੁਰਦੁਆਰੇ ਨੇ 5 ਰੁਪਏ ਸੀ ਉਹਨਾਂ ਦਾ ਕੰਮ। ਇਸੇ ਤਰ੍ਹਾਂ ਉੱਥੇ ਦਿੱਲੀ ਤੋਂ ਫਿਰ ਗਾਹਾਂ ਗਵਾਲੀਅਰ ਅਤੇ ਗਾਹਾਂ ਉੱਪਰ 'ਤੇ ਚਲੇ ਗਏ, ਬਸ ਅਸੀਂ ਉੱਥੇ ਜਾ ਰਹੇ ਤੁਰ ਤੁਰ ਜਾ ਕੇ ਫਿਰ ਅਸੀਂ 1.5 ਮਹੀਨਾ ਰਹੇ ਉੱਥੇ। 1.5 ਮਹੀਨੇ ਦੇ ਵਿੱਚ ਫਿਰ ਉਹ ਜਿਹੜੇ ਤਾਂ ਸਾਨੂੰ ਵੀ ਹੈ ਫਿਰ ਦੂਏ ਹੋ, ਇੱਕ ਬੁੜੀ ਸੀ ਬੁੜਾ ਸੀ, 2-3 ਪਿੰਡ ਦੇ ਸਨ ਅਤੇ ਬਾਕੀ ਆਪਣੇ ਸਨ ਵੀ, ਇਹਨਾਂ ਬਕਾਇਦ ਸੰਤਾਂ ਨੇ ਕਹਿ ਦੇਣਾ ਭਾਈ ਸੇਵਾ ਕਰੋ, ਇਹ ਲੰਗਰ ਦੀ ਸੇਵਾ ਕਰੋ, ਭਾਂਡਿਆਂ ਦੀ ਕਰੋ, ਝਾੜੂ ਦਿਓ, ਕੁਛ ਕਰੋ। ਅਤੇ ਅਸੀਂ ਤਿੰਨਾਂ ਨੇ ਫਿਰ ਸੰਤਾਂ ਦੇ ਨਾਲ ਗਏ ਲੜਦੇ ਸੀ, ਤਾਂ ਹੀ ਅਸੀਂ ਨਾਲ ਅਸੀਂ ਆ ਜਾਣਾ ਜਿੱਧਰ ਬਾਬਾ ਉਹ ਹੈਗਾ ਗੌਤਮ, ਗੌਤਮ ਦੀ ਗੁਫਾ ਉਹਦੇ ਜਾ ਕੇ ਤੁਹਾਨੂੰ ਹੀ ਉੱਥੇ ਕਿੱਕਰਾਂ ਬਣੀਆਂ ਬੜੀਆਂ ਸਨ, ਛਾਣੇ ਬਹਿ ਜਾਣਾ ਆਸਣ ਵਿਛਾ ਕੇ ਅਤੇ ਉੱਥੇ ਭਜਨ ਕਰਾਂ ਅੱਗੇ 10-11 ਫਿਰ ਉੱਠ ਕਰੋ, ਗਰਮੀ ਬੜੀ ਹੁੰਦੀ ਉਦੋਂ। ਇਹ ਕਰਦੇ ਕਰਦੇ ਫਿਰ ਇਹ ਰੱਬ ਨਾਲ ਉਹਨਾਂ ਨੂੰ ਇਹ ਰੰਦਾ ਨੇ ਨਾਲੇ ਤਾਂ ਭੰਡਾਰੇ ਨੂੰ ਦਿੱਤੇ ਪੈਸੇ, ਨਾਲੇ ਇੱਕ ਇੱਕ ਖੰਡ ਪਾਠ ਸੱਚਖੰਡ, ਇੱਕ ਨਿਦਾਨ ਸਿੰਘ, ਨਿਦਾਨ ਸਿੰਘ ਤਾਂ ਜਦੇ ਕਰ ਦਿੱਤਾ ਉਹਦਾ ਚਿਰ ਲਾਉਣਾ ਹੀ ਸੀ, ਭੰਡਾਰਾ ਕਰਦਾ ਨਾ ਪਾਠ ਕਰੂਗਾ। ਉਹਨਾਂ ਨੇ ਫਿਰ ਕੀਤਾ ਗਾ, 15-20 ਦਿਨ ਹੋ ਗਏ, ਸੰਤ ਕਹਿੰਦੇ ਜਦ ਕਰੋ ਸਾਨੂੰ ਵੀ ਸੱਜਣ ਦੀ ਸੇਵਾ ਕਰਾਂ। ਉਹ ਫਿਰ ਕਹਿੰਦੇ ਫਿਰ ਸੰਤਾਂ ਨੂੰ ਮਹੀਨਾ ਹੋਇਆ ਜੀ, ਫਿਰ ਸੰਤ ਕਹਿੰਦੇ ਕਿ ਤੁਸੀਂ ਜਿਹੜੀ ਤੁਹਾਡੀ ਨੀਤ ਹੈ ਅਸੀਂ ਜਾਣ ਗਏ, ਤੁਸੀਂ ਇਹ ਵੀ ਚਲੇ ਜਾਣ ਪੰਜਾਬ ਨੂੰ ਅਤੇ ਪੈਸਾ ਅਸੀਂ ਕਰੀਏ ਹੀ ਨਾ, ਪੈਸੇ ਸਾਡੇ ਕੋਲ ਰਹਿ ਜਾਣ। ਕਹਿੰਦਾ ਅਸੀਂ ਕਹਿੰਦਾ ਪਹਿਲਾਂ ਤਾਂ ਜਾਵਾਂਗੇ ਹੈਦਰਾਬਾਦ ਵਾਲੇ ਰਾਜੇ ਕੋਲ, ਤੁਹਾਡੀ ਸ਼ਿਕਾਇਤ ਕਰਾਂਗੇ ਵੀ ਉਹ ਪੈਸੇ ਲੈ ਲੈਣੇ ਕਰਦੇ ਨਹੀਂ ਉਹ ਕੰਮ, ਉਹਨਾਂ ਨੂੰ ਬਦਲੋ ਸਾਰਿਆਂ ਨੂੰ, ਫਿਰ ਸਾਰੇ ਪੰਜਾਬ ਤੁਹਾਡੇ ਅਖਬਾਰ ਛਵਾਉਣਾ। ਸੰਤ ਕਹਿੰਦੇ ਵੀ ਤੁਸੀਂ ਕੰਮ ਕੀ ਰੋੜਿਆ, ਜਦ ਉਹ ਧੂੜ ਉਹਨਾਂ ਨੇ ਰੁਪਈਏ ਮੋੜ ਤੇ ਸੰਤਾਂ ਨੂੰ, ਕਹਿੰਦਾ ਬਾਬਾ ਜੀ ਆਪਣੇ ਰੁਪਈਏ ਲੈ ਲਓ ਆਪੇ ਕਰੋ, ਫਿਰ ਅਸੀਂ ਆਪੇ ਵੀ ਮਾਲ ਬੋਰੀ ਕੋਲ ਸਾਰੇ ਕੋਲ ਸਾਰਾ ਕੰਮ
ਸੱਚਖੰਡ
ਸੱਚਖੰਡ ਸਹੀ ਹਨੁਮਾਨ ਸਿੰਘ ਤਾਂ ਪਹਿਲਾਂ ਤਿਆਰ ਜਲਦੀ ਸੱਚਖੰਡ ਹੀਰਾ ਸਿੰਘ ਉਦੋਂ ਹੁੰਦਾ ਸੀਗਾ ਆਪਣਾ ਮੰਤਰੀ ਉਹ ਗ੍ਰੰਥੀ ਵੱਡਾ, ਅਤੇ ਬਾਕੀ ਦੇ ਇਸ ਤਰ੍ਹਾਂ ਉੱਥੇ ਫਿਰ ਉੱਥੋਂ ਬਾਅਦ ਅਸੀਂ ਫਿਰ ਇੱਥੇ ਮੁੜ ਕੇ ਆਏ। ਇੱਥੇ ਆ ਕੇ ਫਿਰ ਜਦ ਦੱਸਿਆ ਕਿਸੇ ਨੂੰ ਵਿਹੜੇ ਹੇਠਾਂ ਨਾ ਬੈਠਣ ਸਨ, ਜਿਹਦੇ 'ਤੇ ਉਹਨਾਂ ਨੇ ਕਹਿਤਾ ਨਾ ਵੀ ਸਾਲ ਦੀ ਉਮਰ ਰਹੀ, ਉਹ ਬੇਰੀ ਕੋਲ ਵੀ ਲੰਘਣਾ ਪੈਂਦਾ ਸੀਗਾ, ਹੋਰ ਤੋਂ ਬੈਠਣਾ ਬੇਰੀ ਤੋਂ, ਇੱਧਰ ਬਹਿ ਜਾਣਾ ਬਰੋਟੇ, ਇੱਧਰ ਬਹਿ ਜਾਣਾ, ਉੱਥੇ ਨਾ ਕਹਿੰਦਾ ਬੇਰੀ ਰੋਇਆ ਕਰੂ ਕਹਿ ਅਤੇ ਸਾਡੇ ਹੇਠਾਂ ਬੈਠਣ ਵਾਲੇ ਕਿੱਧਰ ਉੱਜੜ ਗਿਆ। ਮੈਂ ਕਿਹਾ ਮਹਾਰਾਜ ਅਸਲੀ ਵਿਛਾਲਿਆਂ ਤੋਂ ਕਿਹੜਾ ਮਕਾਨ ਬਣਾ, ਇਹਨੂੰ ਕਾਹਨੂੰ ਉੱਧਰ ਆਉਣਾ, ਕਹਿੰਦਾ ਹੁਣੇ ਸੀ ਅਸਲ ਵਿਛਾਉਣ ਸਾਲ ਨਹੀਂ, ਫਿਰ ਉਹਨੂੰ ਵਿਛਾਇਆ ਅਤੇ ਉਹ ਫਿਰ ਉਦੋਂ ਜਾਂ ਤਿੰਨ ਦਿਨ ਰਹਿ ਕੇ ਗੁਰਦੁਆਰੇ ਦੀ ਕਥਾ ਸੁਣ ਕੇ ਅਸੀਂ ਗੁਫਾ ਨੂੰ ਜਾਣਾ ਸੀ, ਗੁਫਾ 'ਤੇ ਉਹਨਾਂ ਦੇ ਕਨੇਸ਼ ਵਾਲੇ ਯਾਤਰ ਕਰ ਸੌ ਕੁ ਕਦਮ ਜਾ ਕੇ ਕਹਿੰਦੇ ਉਹ ਜਿਹੜਾ ਕੰਮ ਪਾਉਂਦੇ ਫਿਰਦੇ ਆ, ਤਿੰਨ ਦਿਨ ਰਹਿ ਗਏ ਸਨ ਸ਼੍ਰੀ ਸ਼੍ਰੀ ਅਤੇ ਸਾਨੂੰ ਇਹ ਕੰਮ ਸਾਜਿਆ ਕਿ ਕੋਈ ਚੀਜ਼ ਮਿਲ ਗਈ। ਉੱਥੋਂ ਪਛਾਣ ਪਿੰਡ ਨੂੰ ਮੁੜ ਗਏ ਅਤੇ ਫਿਰ